إن في ذلك لآيات لقوم يؤمنون.
کیا انہوں نے نہیں دیکھا کہ ہم نے رات کو اس لیے بنایا ہے کہ اس میں آرام کریں اور دن کو روشن بنایا ہے کہ اس میں کام کریں، بے شک اس میں مومن لوگوں کے لیے نشانیاں ہیں.
وَيَوْمَ يُنفَخُ فِي الصُّورِ فَفَزِعَ مَن فِي السَّمَاوَاتِ وَمَن فِي الْأَرْضِ إِلَّا مَن شَاءَ اللَّهُ وَكُلٌّ أَتَوْهُ دَاخِرِينَ.
اور جس روز سور پھونکا جائے گا تو جو لوگ آسمانوں اور جو زمین میں ہیں سب گھبرا اٹھیں گے، مگر وہ جسے خدا چاہے اور سب اس کے پاس عاجز ہو کر چلے آئیں گے.
وَتَرَى الْجِبَالَ تَحْسَبُهَا جَامِدَةً وَهِيَ تَمُرُّ مَرَّ السَّحَابِ صُنْعَ اللَّهِ الَّذِي أَتْقَنَ كُلَّ شَيْءٍ إِنَّهُ خَبِيرٌ بِمَا تَفْعَلُونَ.
اور تم پہاڑوں کو دیکھتے ہو تو خیال کرتے ہو کہ اپنی جگہ پر کھڑے ہیں، مگر وہ اس روز اس طرح اڑتے پھریں گے جیسے بادل. یہ خدا کی کاریگری ہے جس نے ہر چیز کو مضبوط بنایا، بے شک وہ تمہارے سب افعال سے باخبر ہے.
من جاء بالحسنۃ فلہ خیر منہا وہم من فزع یومئذ آمنون.
جو شخص نیکی لے کر آئے گا تو اس کے لیے اس سے بہتر بدلہ تیار ہے، اور ایسے لوگ اس روز گھبراہٹ سے بے خوف ہوں گے.
وَمَن جَاءَ بِالسَّيِّئَةِ فَكُبَّتْ وُجُوهُهُمْ فِي النَّارِ هَلْ تُجْزَوْنَ إِلَّا مَا كُنْتُمْ تَعْمَلُونَ.
اور جو برائی لے کر آئے گا تو ایسے لوگ اوندھے منہ دوزخ میں ڈال دیے جائیں گے، تم کو تو انہی اعمال کا بدلہ ملے گا جو تم کرتے رہے ہو.
انما امرت ان اعبد رب هذه البلدة الذي حرمها وله كل شيء وامرت ان اكون من المسلمين.
کہہ دو مجھ کو یہی ارشاد ہوا ہے کہ اس شہر مکہ کے مالک کی عبادت کروں جس نے اس کو محترم اور مقام ادب بنایا ہے، اور سب چیز اسی کی ہے، اور یہ بھی حکم ہوا ہے کہ اس کا حکم بردار رہوں.
وَأَنْ أَتْلُوَ الْقُرْآنَ فَمَنِ اهْتَدَى فَإِنَّمَا يَهْتَدِي لِنَفْسِهِ وَمَنْ ضَلَّ فَقُلْ إِنَّمَا أَنَا مِنَ الْمُنذِرِينَ.
اور یہ بھی کہ قرآن پڑھا کروں تو جو شخص راہ راست اختیار کرتا ہے تو اپنے ہی فائدے کے لیے اختیار کرتا ہے، اور جو گمراہ رہتا ہے تو کہہ دو کہ میں تو صرف نصیحت کرنے والا ہوں.
وَقُلِ الْحَمْدُ لِلَّهِ سَيُرِيكُمْ آيَاتِهِ فَتَعْرِفُونَهَا وَمَا رَبُّكَ بِغَافِلٍ عَمَّا تَعْمَلُونَ.
اور کہو کہ خدا کا شکر ہے، وہ تم کو عنقریب اپنی نشانیاں دکھائے گا تو تم ان کو پہچان لوگے، اور جو کام تم کرتے ہو تمہارا پروردگار ان سے بے خبر نہیں ہے.
بسم اللہ الرحمن الرحیم.
شروع اللہ کے نام سے جو بڑا مہربان نہایت رحم والا ہے.
الف لام میم. تنزیل الکتاب لا ریب فیہ من رب العالمین.
الف لام میم. اس میں کچھ شک نہیں کہ اس کتاب کا نازل کیا جانا تمام جہان کے پروردگار کی طرف سے ہے.
ام یقولون افتراہ بل هو الحق من ربک لتنذر قوما ما اتاہم من نذیر ما قبلك لعلهم يهتدون.
کیا یہ لوگ یہ کہتے ہیں کہ پیغمبر نے اس کو از خود بنا لیا ہے؟ نہیں، بلکہ وہ تمہارے پروردگار کی طرف سے برحق ہے، تاکہ تم ان لوگوں کو ہدایت کرو جن کے پاس تم سے پہلے کوئی ہدایت کرنے والا نہیں آیا، تاکہ یہ رستے پر چلے۔
اللہ الذی خلق السماوات والارض وما بینہما فی ستة ایام ثم استوى على العرش ما لکم من دونه من ولی ولا شفیع افلا تتذکرون۔
خدا ہی تو ہے جس نے آسمانوں اور زمین کو اور جو چیزیں ان دونوں میں ہیں سب کو 6 دن میں پیدا کیا، پھر عرش پر قائم ہوا، اس کے سوا تمہارا نہ کوئی دوست ہے اور نہ سفارش کرنے والا، کیا تم نصیحت نہیں پکڑتے؟
یدبر الامر من السماء الى الارض ثم يعرج اليه في يوم كان مقداره 1000 سنة مما تعدون۔
وہی آسمان سے زمین تک کے ہر کام کا انتظام کرتا ہے، پھر وہ ایک روز جس کی مقدار تمہارے شمار کے مطابق 1000 برس ہوگی، اس کی طرف صعود اور رجوع کرے گا۔
ذلك عالم الغیب والشہادۃ العزیز الرحیم۔
یہی تو پوشیدہ اور ظاہر کا جاننے والا اور غالب اور رحم والا خدا ہے۔
الذی احسن کل شیء خلقہ وبدأ خلق الانسان من طین۔
جس نے ہر چیز کو بہت اچھی طرح بنایا، یعنی اس کو پیدا کیا اور انسان کی پیدائش کو مٹی سے شروع کیا۔
ثم جعل نسله من سلالة من ماء مہین۔
پھر اس کی نسل خلاصے سے، یعنی حقیر پانی سے پیدا کی۔
ثم سواه ونفخ فيه من روحه وجعل لكم السمع والأبصار والأفئدة قليلا ما تشكرون۔
پھر اس کو درست کیا، پھر اس میں اپنی طرف سے روح پھونکی اور تمہارے کان اور آنکھیں اور دل بنائے، مگر تم بہت کم شکر کرتے ہو۔
وقالوا أَإِذَا ضَلَلْنَا فِي الْأَرْضِ أَإِنَّا لَفِي خَلْقٍ جَدِيدٍ بَلْ هُمْ بِلِقَاءِ رَبِّهِمْ كَافِرُونَ۔
اور کہنے لگے کہ جب ہم زمین میں ملیا میٹ ہو جائیں گے تو کیا اثر نو پیدا ہوں گے؟ حقیقت یہ ہے کہ یہ لوگ اپنے پروردگار کے سامنے جانے ہی کے قائل نہیں۔
قُلْ يَتَوَفَّاكُمْ مَلَكُ الْمَوْتِ الَّذِي وُكِّلَ بِكُمْ ثُمَّ إِلَىٰ رَبِّكُمْ تُرْجَعُونَ۔
کہہ دو کہ موت کا فرشتہ جو تم پر مقرر کیا گیا ہے تمہاری روحیں قبض کر لیتا ہے، پھر تم اپنے پروردگار کی طرف لوٹائے جاؤ گے۔
وَلَوْ تَرَى اِذِ الْمُجْرِمُونَ نَاكِسُوا رُؤُوسِهِمْ عِندَ رَبِّهِمْ رَبَّنَا أَبْصَرْنَا وَسَمِعْنَا فَارْجِعْنَا نَعْمَلْ صَالِحًا إِنَّا مُوقِنُونَ۔
اور تم تعجب کرو جب دیکھو کہ گناہگار اپنے پروردگار کے سامنے سر جھکائے ہوں گے اور کہیں گے کہ اے ہمارے پروردگار، ہم نے دیکھ لیا اور سن لیا، تو ہم کو دنیا میں واپس بھیج دے کہ نیک عمل کریں، بے شک ہم یقین کرنے والے ہیں۔
وَلَوْ شِئْنَا لَآتَيْنَا كُلَّ نَفْسٍ هُدَاهَا وَلَاكِنْ حَقَّ الْقَوْلُ مِنِّي لَأَمْلَأَنَّ جَهَنَّمَ مِنَ الْجِنَّةِ وَالنَّاسِ أَجْمَعِينَ۔
اور اگر ہم چاہتے تو ہر شخص کو ہدایت دے دیتے، لیکن میری طرف سے یہ بات قرار پا چکی ہے کہ میں دوزخ کو جنوں اور انسانوں سب سے بھر دوں گا۔
فذوقوا بما نسيتم لقاء يومكم هذا إنا نسيناكم وذوقوا عذاب الخلد بما كنتم تعملون۔
سو اب آگ کے مزے چکھو، اس لیے کہ تم نے اس دن کے آنے کو بھلا رکھا تھا، آج ہم بھی تمہیں بھلا دیں گے، اور جو کام تم کرتے تھے ان کی سزا میں ہمیشہ کے عذاب کے مزے چکھتے رہو۔
انما يؤمن بآياتنا الذين اذا ذكروا بها خروا سجدا وسبحوا بحمد ربهم وهم لا يستكبرون۔
ہماری آیتوں پر تو وہی لوگ ایمان لاتے ہیں کہ جب ان کو ان سے نصیحت کی جاتی ہے تو سجدے میں گر پڑتے اور اپنے پروردگار کی تعریف کے ساتھ تسبیح کرتے ہیں اور غرور نہیں کرتے۔
تتجافى جنوبهم عن المضاجع يدعون ربهم خوفا وطمعا ومما رزقناهم ينفقون۔
ان کے پہلو بچھونوں سے الگ رہتے ہیں اور وہ اپنے پروردگار کو خوف اور امید سے پکارتے اور جو مال ہم نے ان کو دیا ہے اس میں سے خرچ کرتے ہیں۔
فلا تعلم نفس ما اخفی لهم من قرۃ اعین جزاء بما كانوا يعملون۔
کوئی متنفس نہیں جانتا کہ ان کے لیے کیسی آنکھوں کی ٹھنڈک چھپا کر رکھی گئی ہے، یہ ان اعمال کا صلہ ہے جو وہ کرتے تھے۔
افمن كان مؤمنا كمن كان فاسقا لا يستوون۔
بھلا جو مومن ہو وہ اس شخص کی طرح ہو سکتا ہے جو نافرمان ہو، دونوں برابر نہیں ہو سکتے۔
اَمَّا الَّذِينَ آمَنُوا وَعَمِلُوا الصَّالِحَاتِ فَلَهُمْ جَنَّاتُ الْمَأْوَى نُزُلًا بِمَا كَانُوا يَعْمَلُونَ۔
جو لوگ ایمان لائے اور نیک عمل کرتے رہے ان کے رہنے کے لیے باغ ہیں، یہ مہمانی ان کاموں کی جزا ہے جو وہ کرتے تھے۔
وَأَمَّا الَّذِينَ فَسَقُوا فَمَأْوَاهُمُ النَّارُ كُلَّمَا أَرَادُوا أَن يَخْرُجُوا مِنْهَا أعيدوا فيها وقيل لهم ذوقوا عذاب النار الذي كنتم به تكذبون۔
اور جنہوں نے نافرمانی کی ان کے رہنے کے لیے دوزخ ہے، جب چاہیں گے کہ اس میں سے نکل جائیں تو اس میں لوٹا دیے جائیں گے، اور ان سے کہا جائے گا کہ جس دوزخ کے عذاب کو تم جھوٹ سمجھتے تھے اس کے مزے چکھو۔
وَلَنُذِيقَنَّهُم مِّنَ الْعَذَابِ الْأَدْنَى دُونَ الْعَذَابِ الْأَكْبَرِ لَعَلَّهُمْ يَرْجِعُونَ۔
اور ہم ان کو قیامت کے بڑے عذاب کے سوا عذاب دنیا کا بھی مزہ چکھائیں گے، شاید ہماری طرف لوٹ آئیں۔
وَمَن أَظْلَمُ مِمَّن ذُكِّرَ بِآيَاتِ رَبِّهِ ثُمَّ أَعْرَضَ عَنْهَا إِنَّا مِنَ الْمُجْرِمِينَ مُنْتَقِمُونَ۔
اور اس شخص سے بڑھ کر ظالم کون جس کو اس کے پروردگار کی آیتوں سے نصیحت کی جائے تو وہ ان سے منہ پھیر لے، ہم گناہگاروں سے ضرور بدلہ لینے والے ہیں۔
وَلَقَدْ آتَيْنَا مُوسَى الْكِتَابَ فَلَا تَكُنْ فِي مِرْيَةٍ مِّن لِقَائِهِ وَجَعَلْنَاهُ هُدًى لِبَنِي إِسْرَائِيلَ۔
اور ہم نے موسیٰ کو کتاب دی تو تم ان کے ملنے سے شک میں نہ ہونا، اور ہم نے اس کتاب کو یا موسیٰ کو بنی اسرائیل کے لیے ذریعہ ہدایت بنایا۔
وَجَعَلْنَا مِنْهُمْ أَئِمَّةً يَهْدُونَ بِأَمْرِنَا لَمَّا صَبَرُوا وَكَانُوا بِآيَاتِنَا يُوقِنُونَ۔
اور ان میں سے ہم نے پیشوا بنائے تھے جو ہمارے حکم سے ہدایت کیا کرتے تھے جب وہ صبر کرتے تھے اور وہ ہماری آیتوں پر یقین رکھتے تھے۔
ان ربک هو یفصل بینہم یوم القیامۃ فیما کانوا فیہ یختلفون۔
بلا شبہ تمہارا پروردگار ان میں جن باتوں میں وہ اختلاف کرتے تھے قیامت کے روز فیصلہ کر دے گا۔
اولم یهد لهم کم اهلکنا من قبلهم من القرون یمشون فی مساکنهم ان فی ذلک لآیات افلا یسمعون۔
کیا ان کو اس امر سے ہدایت نہ ہوئی کہ ہم نے ان سے پہلے بہت سی امتوں کو جن کے مقامات سکونت میں یہ چلتے پھرتے ہیں ہلاک کر دیا، بے شک اس میں نشانیاں ہیں تو یہ سنتے کیوں نہیں؟
اولم یروا اننا نسوق الماء الى الارض الجرز فنخرج به زرعا تاكل منه انعامهم وانفسهم افلا يبصرون۔
کیا انہوں نے نہیں دیکھا کہ ہم بنجر زمین کی طرف پانی رواں کرتے ہیں پھر اس سے کھیتی پیدا کرتے ہیں جس میں سے ان کے چوپائے بھی کھاتے ہیں اور وہ بھی کھاتے ہیں، تو یہ دیکھتے کیوں نہیں؟
وَيَقُولُونَ مَتَى هَذَا الْفَتْحُ إِن كُنتُم صَادِقِينَ۔
اور کہتے ہیں اگر تم سچے ہو تو یہ فیصلہ کب ہوگا؟
قُلْ يَوْمَ الْفَتْحِ لَا يَنفَعُ الَّذِينَ كَفَرُوا إِيمَانُهُمْ وَلَا هُمْ يُنظَرُونَ۔
کہہ دو کہ فیصلے کے دن کافروں کو ان کا ایمان لانا کچھ بھی فائدہ نہ دے گا اور نہ ان کو مہلت دی جائے گی۔
فَأَعْرِضْ عَنْهُمْ وَانْتَظِرْ إِنَّهُمْ مُنْتَظِرُونَ۔
تو ان سے منہ پھیر لو اور انتظار کرو، یہ بھی انتظار کر رہے ہیں۔
You are listening to WTOR 770 AM, Youngstown, Toronto.
آپ سی آئی بی سی گلوبل منی ٹرانسفر کے ساتھ بہت ہی آسانی سے اپنے گھر سے ودیش پیسے بھیج سکتے ہیں، وہ بھی زیرو ڈالر ٹرانسفر فی پر۔ آپ پیسے آن لائن یا سی آئی بی سی کے موبائل ایپ سے بھیج سکتے ہیں۔ آج ہی اپنا پہلا ٹرانسفر کریں اور پائیں $50۔ अधिक जानकारी के लिए cibc.com/transfer पर जाएं।
नया बारबेक्यू एंड डिलाइट, खाना हो कुछ मजेदार और दिल हो बेताब तो आ जाए नायाब। जी हाँ, नावल्टी पाकिस्तानी एंड इंडियन फाइन डाइनिंग एक्सपीरियंस, टेक आउट, बैंक्वेट एंड केटरिंग, स्पेशल चिकन, गोट, बारबेक्यू और वेजी डिशेस, और तो और नायाब ट्रेडिशनल नाश्ता सैटरडे एंड संडे। टू ऑर्डर कॉल 9056768860, 9056768860। 15 Tandri Road in Mississauga, नायाब बारबेक्यू डिलाइट।
Asian Food Center, 905-793-1338. आपके किचन की तमाम जरूरियात एक ही छत तले। फ्रूट्स एंड वेजिटेबल्स, ग्रोसरीज एंड स्टेबल्स, ब्रैडरी एंड एग, बेवरेज एंड कन्फेक्शनरी, ब्रांडेड फूड, पर्सनल केयर एंड हाउसहोल्ड, स्वीट्स एंड समोसास। ऑर्डर नाउ फॉर इन स्टोर फ्री पिकअप। 905-793-1338। होम डिलीवरी इज ऑल्सो अवेलेबल। एशियन फूड सेंटर, 905-793-1338। एशियन फूड सेंटर।
کیا آپ ایک کار ایکسیڈنٹ میں انوالو ہیں اور آپ کو بہترین لائر کی تلاش ہے؟ ہیموفار پریزنس کی آپ کے لیے ایک جانا پہچانا لائر ہے اور میں آپ کی اپنی انجم قریشی آپ کے مسئلوں کو ان تک پہنچاتی ہوں۔ ہماری کنسلٹنسی بالکل فری ہے۔ کار ایکسیڈنٹ میں آپ کا مشورہ لینا آپ کا قانونی حق ہے۔ آپ ہمیں کال کر سکتے ہیں 416-570-0157۔ جی ہاں، 416-570-0157۔
Pizzas Pros and Wings, 6 location to serve in GTA, North York, Brampton, Etobicoke, Yahoo, Mississauga. Fresh aur mazedar pizzas ki variety. Ya order karna ho apna man pasand custom made pizza. Iske alawa pizza roti, potato wedges, fries, salad, garlic bread ya khane ho garlic fingers. To order or take out, call 905-789-8838, 905-789-8838, www.pizzapros.ca।
Grill in the Hut in Mississauga में open for takeout only. Order via phone. इमरान भाई को कॉल करें.
इंतहाई लजीज बिरयानी खाना हो या फिर कढ़ाई खाना हो या फिर स्टेक्स को एंजॉय करना है तो आप ऑर्डर प्लेस कीजिए 9054058383 Grill in the Hut.
कर लेना हो या फिर लिस्ट करना हो हर फॉर्म सफर को कॉल करो
करने का गर्व हो दादा
हर फॉर्म सफर को कॉल करो
बरसों से जाना पहचाना काबिल एतमाद नाम रियल स्टेट की किसी भी जरूरत के लिए कॉल कीजिए 6478986245 6478862 सिटी स्केप रियल स्टेट की
एक से बढ़कर एक नई से नई डिशेस लिए देखो आ गया करी डिशेस रेस्टोरेंट
खाने में आपकी जो भी विशेस पूरी कर
Curry Dishes Restaurant. Every dish is a specialty. Hyderabadi Biryani, Chicken 65, Nihari, Bihari Kebab, and Rock on Chicken for the new generation.
Khana Chandar hai, Jagga Shandar hai, Curry Dishes Restaurant.
Just east of Makavan on Shepherd, 416-546-6444.
कस्टमर एप्रिसिएशन एट क्विक चिक जी हाँ क्विक चिक की तमाम 7 लोकेशन पर जबरदस्त डील 8 पीस चिकन सिर्फ 12.99 में फार्म फ्रेश कैनेडियन क्वालिटी हलाल चिकन अक्टूबर 17, 18, 19 क्विक चिक हैमिल्टन मेन स्ट्रीट वेस्ट अक्रॉस मैकमास्टर मेविस एंड मैथिसन मिसिसागा विन एंड चिंकुजी ब्रैम्पटन डिक्सी एंड डंडास मिसिसागा डेरी एंड स्कॉट मिल्टन 14 स्टिल्स ब्रैम्पटन डंडास एंड थर्ड लाइन ओकविल फॉर मोर इन्फॉर्मेशन विजिट quickchick.ca
Ya rahmatal lil alamin Ya rahmatal lil alamin Ilham jama hai tera Quran amama hai tera منبر تیرا عرش بری یا رحمت للعالمین آئینۂ رحمت بدن سانسیں چراغ علم و فن آئینۂ رحمت بدن سانسیں چراغ علم و فن قرب الٰہی تیرا گھر الفقر و فقری تیرا دھن خوشبو تیری جوئے کرم آنکھیں تیری باب حرم نور ازل تیری جبین یا رحمت للعالمین تیری خاموشی بھی اذان نیندیں بھی تیری رت جگے تیری خاموشی بھی اذان نیندیں بھی تیری رت جگے تیری حیات پاک کا ہر لمحہ پیغمبر لگے خیر البشر رتبہ تیرا آواز حق خطبہ تیرا آفاق تیرے سامعین یا رحمت للعالمین قبضہ تیری پرچھائی کا، بینائی پر ادراک پر، قبضہ تیری پرچھائی کا، بینائی پر ادراک پر، پیروں کی جنبش خاک پر، اور آہٹیں افلاک پر، گردے سفر تاروں کی زار، مرکب براقِ تیز را، سائس جبریل امی، یا رحمت للعالمین، تو آفتاب غار بھی، تو پرچم یلغار بھی، تو آفتاب غار بھی، تو پرچم یلغار بھی، عجز و وفا بھی، پیار بھی، شہ زور بھی، سالار بھی، تیری ظرافت ہو ظفر، صدق و صفا تیری سپر، تیغ و تبر صبر و یقین، یا رحمت للعالمین، پھر گدڑیوں کو لال دے، جاں پتھروں میں ڈال دے، پھر گدڑیوں کو لال دے، جاں پتھروں میں ڈال دے، حاوی ہو مستقبل پہ ہم، ماضی سا ہم کو حال دے، دعویٰ ہے تیری چاہ کا، اس امت گمراہ کا، تیرے سوا کوئی نہیں، یا رحمت للعالمین، الہام جامع ہے تیرا، قرآن امامہ ہے تیرا، منبر تیرا عرش بری، یا رحمت للعالمین.
You are listening to WTOR 770 AM Youngstown Toronto.
آپ سن رہے ہیں آپ کا اپنا ریڈیو 770 AM. ہمارے پروگرام کو ٹورانٹو میں سننے کے لیے ڈائل کیجیے 647-872-4900، مونٹریال 514-907-6288، اس کے علاوہ کیلگری، وینکوور، ایڈمنٹن اور ریجائنا کے نمبرز.
WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
Lionsgate Media Group presents Radio Show South Asian Voice. Tuhade apne host Kulvinder Singh Sheena naal. South Asian Voice gal karda hai tuhade dil di, tuhadi community di, duniya di, siyasat diyan antar diyan ramzan di te filmi duniya di. Tuhada apna South Asian Voice. Call karo 647-293-2327 te jaan phir email karo southasianvoice@gmail.com.
اولی اللہ نور پایا اولی اللہ نور پایا قدرت کے سب بندے قدرت کے سب بندے اولی اللہ نور پایا سب بندے اولی اللہ نور پایا اولی اللہ نور پایا ایک نور تے سب جگ اپجا سب جگ اپجا کون پلے کو منتے اولی اللہ نور پایا اولی اللہ نور پایا
ਪ੍ਰਾਈਮ ਟਾਈਮ ਰੇਡੀਓ ਸਾਊਥ ਏਸ਼ੀਅਨ ਵਾਇਸ ਨਾਲ ਜੁੜੇ ਸਾਰੇ ਸਰੋਤਿਆਂ ਦਾ ਕੁਲਵਿੰਦਰ ਸਿੰਘ ਸ਼ੀਨਾ ਹਾਰਦਿਕ ਨਿੱਘਾ ਸਵਾਗਤ ਕਰਦਾ ਸਭ ਨੂੰ ਜੀ ਆਇਆ ਵੈਲਕਮ ਖੁਸ਼ਾਮਦੀਦ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਦਾਮ ਨਮਸਕਾਰ ਹੈ ਵੰਡਰਫੁਲ ਗੁੱਡ ਮਾਰਨਿੰਗ ਮਿਡਲ ਆਫ ਅਕਤੂਬਰ 'ਚ ਪਹੁੰਚ ਗਏ ਅੱਜ 15 ਅਕਤੂਬਰ ਆ 16 ਡਿਗਰੀ ਟੈਂਪਰੇਚਰ ਆ ਬਾਹਰ ਹਲਕਾ ਜਿਹੜਾ ਮੀਂਹ ਪੈ ਰਿਹਾ ਇਸ ਵਕਤ ਅੱਜ ਸਾਰਾ ਦਿਨ ਮੌਸਮ ਇੱਦਾਂ ਦਾ ਹੀ ਰਹੇਗਾ ਅੱਜ ਦਾ ਗਰੰਟਡ ਮੈਕਸੀਮਮ ਟੈਂਪਰੇਚਰ ਜਿਹੜਾ ਇੰਨਾ ਹੀ ਰਹਿਣਾ ਆ 15-16 ਡਿਗਰੀ ਟੈਂਪਰੇਚਰ ਸੋ ਅੱਜ ਦੀਆਂ ਵਿਸ਼ੇਸ਼ ਖਬਰਾਂ ਲੇਟੈਸਟ ਅਪਡੇਟ ਲੈ ਕੇ ਆ ਰਹੇ ਹਾਂ ਔਰ ਵਰਲਡ ਵਾਈਡ ਖਾਸ ਤੌਰ ਤੇ ਯੂਰਪ ਦੇ ਵਿੱਚ ਵੀ ਇਸ ਵਕਤ ਇੰਡੀਆ ਅਮਰੀਕਾ ਤੋਂ ਬਾਅਦ ਕੋਰੋਨਾ ਵਾਇਰਸ ਵੱਧ ਰਿਹਾ ਹੈ ਅੱਜ ਜਿਹੜੀ ਟਾਊਨ ਹਾਲ ਹੋਏਗੀ ਦੋਨਾਂ ਦੀ ਅਮਰੀਕਾ ਦੇ ਜਿਹੜੇ ਕੈਂਡੀਡੇਟਸ ਨੇ ਡੋਨਲਡ ਟਰੰਪ ਤੇ ਜੋ ਬਾਈਡਨ ਦੀ ਇਹ ਦੋਨੇ ਵੱਖਰੇ ਵੱਖਰੇ ਟੀਵੀ ਚੈਨਲਸ ਤੋਂ ਲੋਕਾਂ ਦੇ ਕੁਐਸਚਨ ਆਉਣਗੇ ਤੁਹਾਨੂੰ ਦੱਸਾਂਗੇ ਕਿ ਕੀ ਹੋਏਗਾ ਸੋ ਅੱਜ ਫੇਸ ਟੂ ਫੇਸ ਉਹਨਾਂ ਦੀ ਡਿਬੇਟ ਨਹੀਂ ਹੋਏਗੀ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਬੁਲਾਰੇ ਨੇ ਜਿਹੜੀ 7 ਮੈਂਬਰੀ ਕਮੇਟੀ ਸੀਗੀ ਉਹਦੇ ਵਿੱਚ ਵੀ ਸ਼ਾਮਿਲ ਸੀ ਜਿਹੜੀ ਕੱਲ੍ਹ ਮੀਟਿੰਗ ਜਿਹੜੀ ਬੇਸਿਕ ਨਿਕਲੀ ਆ ਭਾਰਤ ਸਰਕਾਰ ਦੇ ਨਾਲ ਕਿਸਾਨ ਯੂਨੀਅਨਸ ਦੀ ਉਹਦੇ ਵਿੱਚ ਜਿਹੜੀ 7 ਮੈਂਬਰੀ ਜਿਹੜੀ ਕਮੇਟੀ ਸੀ ਉਹਦੇ ਵਿੱਚ ਸਤਨਾਮ ਸਿੰਘ ਇਕਸਾਨੀ ਸੀਗੇ ਸਾਡੇ ਨਾਲ ਜਲੰਧਰ ਤੋਂ ਉਹ ਜੁੜਨਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਸ ਵਕਤ ਵੀ ਚੰਡੀਗੜ੍ਹ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਪ੍ਰੈਸ ਕਾਨਫਰੰਸ ਉਹਦੇ ਵਿੱਚ ਕਿਸਾਨ ਯੂਨੀਅਨ ਦੀ ਉਹਦੀ ਵੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਾਰਾ ਕੁਛ ਤੁਹਾਡੇ ਨਾਲ ਸਾਂਝਾ ਕਰਨਾ ਤੁਸੀਂ ਲਗਾਤਾਰ ਸਾਡਾ ਸਾਥ ਦੇਣਾ ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ ਸਾਡੇ ਅੱਜ ਦੇ ਪ੍ਰਾਊਡ ਸਪਾਂਸਰ ਦੇ ਵਿੱਚ ਸ਼ਾਮਿਲ ਹੋਣਗੇ ਟੀਮਸ ਟਰੱਕ ਡਰਾਈਵਿੰਗ ਸਕੂਲ ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਜਸਵੀਰ ਸਿੰਘ ਹੁੰਦਲ ਕਰਜ਼ੇ ਮਾਫ਼ ਕਰਾਉਣ ਲਈ 416-500-3100 ਐਕਸ਼ਨ ਆਟੋ ਕਲੀਜ਼ਨ ਸੈਂਟਰ ਤੋਂ ਜੱਸੀ ਸਰਾਏ ਪੰਜਾਬ ਟੀਵੀ ਏਜੀਆਈ ਟਰਾਂਸਪੋਰਟ ਹੋਮ ਲਾਈਫ ਸਰਵਿਸ ਸਿਟੀ ਤੋਂ ਹਮੇਲ ਸਿੱਧੂ ਪ੍ਰਮਿੰਦਰ ਮਾਂਗਟ ਮੋਰਗੇਜ ਅਲਾਇੰਸ ਤੋਂ ਹੋਮ ਆਟੋ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਰਵਿੰਦਰ ਸਿੰਘ ਅਤੇ ਨਾਲ ਦੀ ਨਾਲ ਗੁਰਸ਼ਰਨ ਬਾਬੀ ਸਿੱਧੂ ਐਂਡ ਐਸੋਸੀਏਟ ਰਾਇਲ ਟਰੱਕ ਐਂਡ ਟ੍ਰੇਲਰ ਸੇਲ ਸਪੀਅਰ ਐਂਡ ਮਿਕੇ ਵਾਲੇ ਮੈਨਜ਼ਵੀਅਰ ਤੇ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਤੁਗਾ ਬ੍ਰਦਰ ਰੁਪਿੰਦਰ ਰਾਏ ਨੇ ਸਾਨੂੰ ਜੁਆਇਨ ਕੀਤਾ ਇਸ ਮਹੀਨੇ ਰੁਪਿੰਦਰ ਕੌਰ ਰਾਏ ਨੇ ਇੰਸ਼ੋਰੈਂਸ ਐਡਵਾਈਜ਼ਰ ਨੇ ਤੇ ਨਾਲ ਦੀ ਨਾਲ ਜਸ ਭੁੱਲਰ ਹੋਣਾ ਨੇ ਸਾਨੂੰ ਗੋਲਡ ਕੋਲ ਮੋਰਗੇਜ ਤੇ ਜੁਆਇਨ ਕੀਤਾ ਉਹਨਾਂ ਦਾ ਸਾਰਿਆਂ ਦਾ ਅਸੀਂ ਵੈਲਕਮ ਕਰਦੇ ਹਾਂ ਸੋ ਅੱਜ ਦੇ ਵਿਸ਼ੇਸ਼ ਖਬਰਾਂ ਦੇ ਵਿੱਚ ਖਾਸ ਤੌਰ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਡਾਲਰ ਇਸ ਵਕਤ ਸਾਡਾ 75.59 ਦੇ ਨਾਲ ਹੈ ਔਰ ਕਰੂਡ ਆਇਲ 39 ਦੇ ਉੱਪਰ ਇਸ ਵਕਤ ਜਿਹੜਾ ਅਮੈਰੀਕਨ ਡਾਲਰ 'ਚ ਟ੍ਰੇਡ ਹੋ ਰਿਹਾ ਸੋ ਬਰੀਫਲੀ ਹੈਡਲਾਈਨ ਹੋਣਗੇ ਉਸ ਤੋਂ ਫੌਰਨ ਬਾਅਦ ਮੇਰੇ ਨਾਲ ਪੰਜਾਬ ਤੋਂ ਸਤਨਾਮ ਸਿੰਘ ਜੁੜ ਜਾਣਗੇ ਸਪੋਕਸ ਪਰਸਨ ਨੇ ਭਾਰਤੀ ਕਿਸਾਨ ਯੂਨੀਅਨ ਦੇ ਔਰ ਦੁਆਬੇ ਏਰੀਏ ਤੋਂ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ ਤੇ ਉਮੀਦ ਕਰਦੇ ਹਾਂ ਕਿ ਕਾਫ਼ੀ ਕੁਛ ਉਹਨਾਂ ਨਾਲ ਆਪਾਂ ਸਾਂਝਾ ਕਰਾਂਗੇ ਤੁਹਾਡਾ ਕੋਈ ਸਵਾਲ ਹੋਇਆ ਤਾਂ ਜ਼ਰੂਰ ਤੁਸੀਂ ਸਾਨੂੰ ਕੁਇਕਲੀ 416-6202-1778 ਤੇ ਕਰ ਲਿਓ 416-620-1778 ਸਟੂਡੀਓ ਦਾ ਨੰਬਰ ਨੇ ਔਰ ਮੰਡੇ ਟੂ ਫਰਾਈਡੇ 7:30 to 8:30 ਵਾਲੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ ਜੀ ਮੰਡੇ ਟੂ ਫਰਾਈਡੇ 7:30 to 8:30 ਔਰ ਮੇਰੀ ਡਾਇਰੈਕਟ ਲਾਈਨ ਰੇਡੀਓ ਤੇ ਉੱਪਰ ਤੁਸੀਂ ਆਪਣਾ ਕੋਈ ਬਿਜ਼ਨਸ ਪ੍ਰਮੋਟ ਕਰਨਾ ਹੈ ਜਾਂ ਫਿਰ ਟੋਰਾਂਟੋ ਏਰੀਏ ਦੀ ਰੀਅਲ ਸਟੇਟ ਇੰਡਸਟਰੀ ਬਾਰੇ ਕੋਈ ਜਾਣਕਾਰੀ ਮਾਰਕੀਟ ਅਪਡੇਟ ਜਾਂ ਕੋਈ ਪ੍ਰੋਪਰਟੀ ਲਿਸਟ ਕਰਨਾ ਚਾਹੁੰਦੇ ਹੋ ਕਿਸੇ ਨਵੇਂ ਪ੍ਰੋਜੈਕਟ ਬਾਰੇ ਜਾਣਕਾਰੀ ਚਾਹੁੰਦੇ ਹੋ ਤੇ ਤੁਸੀਂ ਮੇਰੇ ਨਾਲ 647-293-2923 ਸਾਈਟ ਤੇ ਗੱਲਬਾਤ ਕਰ ਲਾਂਗੇ 647-293-2327 ਸਾਡਾ ਫੇਸਬੁੱਕ ਪੇਜ ਲਾਈਵ ਇਸ ਵਕਤ ਸਾਡੇ ਪੇਜ ਦਾ ਨਾਂ ਆ ਸਾਊਥ ਏਸ਼ੀਅਨ ਵਾਇਸ ਰੇਡੀਓ ਐਂਡ ਟੀਵੀ ਸਾਊਥ ਏਸ਼ੀਅਨ ਵਾਇਸ ਰੇਡੀਓ ਐਂਡ ਟੀਵੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਲਾਈਕ ਔਰ ਸ਼ੇਅਰ ਕਰੋਗੇ ਸਾਡੇ ਸਪੇਸ ਨੂੰ ਬਿਲਡ ਕਰਨ ਲਈ ਸਾਡਾ ਜ਼ਰੂਰ ਜਿਹੜਾ ਤੁਸੀਂ ਸਹਿਯੋਗ ਕਰੋਗੇ ਜੇ ਤੁਸੀਂ ਫੋਨ 'ਤੇ ਸੁਣਨਾ ਸਾਨੂੰ ਤੇ ਤੁਸੀਂ ਟੈਲੀਫੋਨ ਨੰਬਰ ਜਿੰਨੇ ਵੀ ਹੈਗੇ ਆ ਕੈਨੇਡਾ ਦੇ ਅਮਰੀਕਾ ਦੇ ਉਹ ਤੁਸੀਂ ਗ੍ਰੈਬ ਕਰਨਾ ਚਾਹੁੰਦੇ ਹੋ ਕਿਸੇ ਵੀ ਆਪਣੇ ਏਰੀਆ ਦੇ ਤੇ ਸਟੂਡੀਓ 'ਚ ਕਾਲ ਕਰੋ ਸਰਬਤ ਹੁਣੀ ਤੁਹਾਨੂੰ ਸਾਰੇ ਨੰਬਰ ਪ੍ਰੋਵਾਈਡ ਕਰਨਗੇ 416-620-1778 ਸਾਡੇ ਨੰਬਰ ਨੇ ਸੋ ਸਵੇਰੇ ਸਵੇਰੇ ਅਸੀਂ ਸ਼ੁਰੂਆਤ ਕਰਦੇ ਹਾਂ 7:30-8:30 ਜਗਦੀਸ਼ ਗਰੇਵਾਲ ਖਬਰਸਾਰ ਲੈ ਕੇ 10 to 12 ਜੁਗਵੀਰ ਜਸਵਾਲ ਹਾਜ਼ਰ ਹੁੰਦੇ ਨੇ ਸਾਊਥ ਏਸ਼ੀਅਨ ਪਲਸ 12 to 1 ਮੈਕ ਰੇਡੀਓ ਜਗਰਾਜ ਸਿੱਧੂ 1 to 2 RPD ਰੌਣਕ ਪੰਜਾਬੀ ਸੋੜੀ ਨਾਗਰਾ ਦੇ ਨਾਲ 2 to 3 ਤੁਸੀਂ ਨਗਾਰਾ ਪ੍ਰੋਗਰਾਮ ਸੁਣਦੇ ਹੋ ਚਰਨਜੀਤ ਬਰਾੜ ਹੋਣਾ ਦੇ ਨਾਲ ਤੇ ਰਾਣਾ ਰਣਜੀਤ ਸਿੰਘ ਸਿੱਧੂ ਹੋਣਾ ਦੇ ਨਾਲ 3 ਤੋਂ ਬਾਅਦ ਲਗਾਤਾਰ ਸ਼ਾਮ ਤੱਕ ਆਰਫਾ ਮੁਜ਼ਫਰ ਜੀ ਜਮਾਲ ਜੀ ਸਰਵਜ ਜੀ ਨੇ ਰਿਸ਼ਮੁੱਛੀ ਚੀਨ ਤੁਹਾਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਜਿਹੜਾ ਉਹ ਖਬਰਾਂ ਨਿਊਜ਼ ਅਪਡੇਟ ਦੇ ਨਾਲ ਜਿਹੜਾ ਉਹ ਅਪਡੇਟ ਕਰਦੇ ਨੇ ਔਰ ਵੀਕਐਂਡ ਤੇ ਕਾਫੀ ਸਾਰੇ ਰੌਚਕ ਸ਼ੋਅ ਹੁੰਦੇ ਆ ਤੁਸੀਂ 770 ਨੂੰ ਮਾਨ ਦਿੰਦੇ ਹੋ ਅਸੀਂ ਸਾਰੇ ਪ੍ਰੋਡਿਊਸਰ ਹੋਸਟ ਮੈਨੇਜਮੈਂਟ ਸਾਰੀ ਕਮੇਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰਾ ਦਿਨ 770 AM ਨੂੰ ਟਿਊਨ ਇਨ ਕਰਕੇ ਰੱਖੋਗੇ ਔਰ ਥੋੜੀ ਜਿਹੀ ਬ੍ਰੇਕ ਲੈਣੇ ਆ ਫੌਰਨ ਬਾਅਦ ਤੁਹਾਨੂੰ ਕੁਝ ਬਰੀਫ ਹੈਡਲਾਈਨ ਉਸ ਤੋਂ ਬਾਅਦ ਤੁਹਾਨੂੰ ਪੰਜਾਬ ਲੈ ਚੱਲਾਂਗੇ ਪਹਿਲਾਂ ਸਾਡਾ ਕਿਸਾਨ ਯੂਨੀਅਨ ਦੇ ਇੱਕ ਲੀਡਰ ਜੁੜਨਗੇ ਜਿਹੜੇ 7 ਮੈਂਬਰੀ ਕਮੇਟੀ 'ਚ ਸੀਗੇ ਜਿਹੜੀ ਗਈ ਸੀ ਦਿੱਲੀ ਤੇ ਉਸ ਤੋਂ ਬਾਅਦ ਮੇਰੇ ਨਾਲ ਸਕਨੈਪ ਹੋਣਗੇ ਅੱਜ ਪੰਜਾਬ ਤੋਂ ਖਬਰਾਂ ਲੈ ਕੇ ਹਾਜ਼ਰ ਹੋਣਗੇ ਸੋ ਕਮਰਸ਼ੀਅਲ ਲੈਣੇ ਆ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਉਮੀਦ ਕਰਦੇ ਹਾਂ 1 ਘੰਟਾ ਤੁਹਾਡਾ ਸਾਡਾ ਸਾਥ ਰਹੇਗਾ ਔਰ ਵਾਅਦਾ ਹੈ 1 ਘੰਟੇ ਦੇ ਵਿੱਚ ਤੁਸੀਂ ਨਿਰਾਸ਼ ਨਹੀਂ ਹੋਏਗਾ ਲੇਟੈਸਟ ਅਪਡੇਟ ਤੁਹਾਡੇ ਨਾਲ 770 AM ਤੇ ਰੇਡੀਓ ਸਾਊਥ ਏਸ਼ੀਅਨ ਵਾਇਸ ਰਾਹੀਂ ਜਾਰੀ ਰਹੇਗੀ
ਓ ਜੀ ਪਰਸਨਲ ਇੰਜਰੀ ਲਾਇਰ ਹੀ ਹੈ ਕਿਸੇ ਨੂੰ ਵੀ ਕੰਸਲਟ ਕਰ ਲਓ ਕੀ ਫਰਕ ਪੈਂਦਾ ਹੈ
ਫਰਕ ਬਿਲਕੁਲ ਪੈਂਦਾ ਜੇਕਰ ਤੁਹਾਨੂੰ ਕਿਸੇ ਐਕਸੀਡੈਂਟ ਵਿੱਚ ਸੱਟ ਫੇਟ ਲੱਗੀ ਹੋਵੇ ਸਲਿਪ ਐਂਡ ਫਾਲ ਜਾਂ ਲੌਂਗ ਟਰਮ ਡਿਸੇਬਿਲਿਟੀ ਕਲੇਮ ਹੋਵੇ ਤਾਂ ਬੌਬੀ ਸਿੱਧੂ 16 ਸਾਲ ਤੋਂ ਵੀ ਜ਼ਿਆਦਾ ਅਤੇ ਪਾਰਟਨਰ ਹੈਰੀ ਸਟਾਈਮਨ ਸਿਵਲ ਲਿਟੀਗੇਸ਼ਨ ਸਪੈਸ਼ਲਿਸਟ 27 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਲੈ ਕੇ ਤੁਹਾਡੇ ਹੱਕਾਂ ਦੀ ਲੜਾਈ ਲਈ ਬਿਲਕੁਲ ਤਿਆਰ ਨੇ ਐਂਡ ਯੂ ਓਨਲੀ ਪੇ ਅਪਾਨ ਸੈਟਲਮੈਂਟ ਫਾਰ ਐਕਸੈਪਸ਼ਨਲ ਸਰਵਿਸ ਬੈਨੀਫਿਟਸ ਯੂ ਆਰ ਐਂਟਾਈਟਲਡ ਟੂ ਐਂਡ ਸੈਟਲਮੈਂਟ ਯੂ ਡਿਜ਼ਰਵ ਕਾਲ ਦ ਨੇਮ ਯੂ ਟ੍ਰਸਟ ਗੁਰਸ਼ਰਨ ਬੌਬੀ ਸਿੱਧੂ 6475393020
ਵਾਹ ਬਰਾੜ ਸਾਹਿਬ ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ ਮੁਬਾਰਕਾਂ ਤੁਹਾਨੂੰ
ਹੋ ਜੀ ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਓ ਯਾਰ ਤੇਰੀ ਇਹ ਹੈਪੀ ਤੇ ਟੈਨਸ਼ਨ ਫ੍ਰੀ ਜ਼ਿੰਦਗੀ ਦਾ ਰਾਜ਼ ਕੀ ਹੈ
ਸਿਮਰਨ ਸੈਣੀ ਦੀ ਇੰਸ਼ੋਰੈਂਸ ਪਾਲਿਸੀ ਜਿਹੜੀ ਜ਼ਿੰਦਗੀ ਦੇ ਨਾਲ ਵੀ ਤੇ ਜ਼ਿੰਦਗੀ ਦੇ ਬਾਅਦ ਵੀ ਸਾਥ ਨਿਭਾਉਂਦੀ ਹੈ
ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ
ਟਰਮ ਇੰਸ਼ੋਰੈਂਸ
ਸੁਪਰ ਵੀਜ਼ਾ
ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨ ਲੈ ਕੇ ਦੇਣਗੇ
ਤੇ ਬੱਚਿਆਂ ਲਈ RESP
ਅੱਜ ਹੀ ਸੰਪਰਕ ਕਰੋ ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਨੂੰ
416-994-7272
416-994-7272
ਇਹ ਹੈ ਰੇਡੀਓ ਸਾਊਥ ਏਸ਼ੀਅਨ ਵੌਇਸ ਤੁਹਾਡੇ ਆਪਣੇ ਹੋਸਟ ਕੁਲਵਿੰਦਰ ਸਿੰਘ ਛੀਨਾ ਨਾਲ
ਜੀ ਬ੍ਰੇਕ ਤੋਂ ਬਾਅਦ ਸਭ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਕੁਝ ਇੰਟਰਨੈਸ਼ਨਲ ਖਬਰਾਂ, ਫਿਰ ਉਸ ਤੋਂ ਬਾਅਦ ਲੋਕਲ ਤੇ ਫਿਰ ਆਪਾਂ ਪੰਜਾਬ ਚੱਲਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਦੀ। ਅੱਜ ਵਰਚੁਅਲ ਦੋਨਾਂ ਦੀ ਟਾਊਨ ਹਾਲ ਹੋਏਗੀ। ਦੋਨੋਂ ਕੈਂਡੀਡੇਟ ਡੋਨਲਡ ਟਰੰਪ ਤੇ ਡੈਮੋਕ੍ਰੇਟ ਲੀਡਰ ਮਿਸਟਰ ਜੋ ਬਾਈਡਨ ਦੀ, ਦੱਸ ਦਈਏ ਕਿ ਦੋਨੋਂ ਜਿਹੜੇ ਆ ਉਹ ਲਗਭਗ ਇੱਕ ਘੰਟਾ ਮਿਸਟਰ ਡੋਨਲਡ ਟਰੰਪ ਤੇ 90 ਮਿੰਟ ਜਿਹੜੇ ਆ ਮਿਸਟਰ ਜੋ ਬਾਈਡਨ ਜਿਹੜੇ ਆ ਉਹ ਸੰਬੋਧਨ ਕਰਨਗੇ, ਲੋਕਾਂ ਦੇ ਕੁਐਸਚਨ ਲੈਣਗੇ। ਦੱਸ ਦਈਏ ਕਿ ਮਿਸਟਰ ਜਿਹੜੇ ਡੋਨਲਡ ਟਰੰਪ ਨੇ ਉਹ NBC ਚੈਨਲ ਤੇ ਅਪੀਅਰ ਹੋਣਗੇ ਤੇ ਮਿਸਟਰ ਜੋ ਬਾਈਡਨ ਜਿਹੜੇ ਨੇ ABC ਚੈਨਲ ਦੇ ਉੱਪਰ ਸੇਮ ਟਾਈਮ ਦੇ ਉੱਪਰ 8 ਵਜੇ ਅੱਜ ਈਸਟਰਨ ਟਾਈਮ ਦੇ ਉੱਪਰ ਹੋਣਗੇ। ਲੋਕ ਉਹਨਾਂ ਨੂੰ ਸਿੱਧੇ ਕੁਐਸਚਨ ਕਰਨਗੇ ਔਰ ਇਹ ਉਹਨਾਂ ਦੀ ਸਿੱਧੀ ਡਿਬੇਟ ਇਸ ਕਰਕੇ ਨਹੀਂ ਹੋਏਗੀ ਕਿ ਮਿਸਟਰ ਡੋਨਲਡ ਟਰੰਪ ਦੇ ਕੋਵਿਡ ਪੋਜ਼ਿਟਿਵ ਹੋਣ ਤੋਂ ਬਾਅਦ ਇਹ ਕੁਛ ਸਕੈਡਿਊਲ ਜਿਹੜੇ ਚੇਂਜ ਹੋਏ ਆ। ਅੱਜ ਦੀ ਇਹ ਡਿਬੇਟ ਜਿਹੜੀ ਆ ਕਾਫੀ ਹੱਦ ਤੱਕ ਕਲੀਅਰ ਕਰ ਦੇਗੀ ਕਿ ਦੋੜੇ ਕੈਂਡੀਡੇਟਸ ਕਿੱਥੇ ਕਿੱਥੇ ਖੜੇ ਨੇ ਔਰ ਦੋਨੇ ਸਿੱਧੇ ਕੁਐਸਚਨ ਲੈਣਗੇ। ਔਰ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਅਮੈਰੀਕਨ ਇਕਾਨਮੀ ਔਰ ਨੋਵਲ ਕੋਰੋਨਾ ਵਾਇਰਸ ਨੂੰ ਹੈਂਡਲਿੰਗ ਲੈ ਕੇ ਅਮੈਰੀਕਾ ਦੇ ਵਿੱਚ 2,10,000 ਤੋਂ ਉੱਪਰ ਮੌਤ ਹੋ ਚੁੱਕੀਆਂ ਨੇ ਔਰ ਦੱਸ ਦਈਏ ਕਿ ਇਸ ਵਕਤ ਅਮੈਰੀਕਾ ਦੇ ਵਿੱਚ 7.9 million ਲੋਕ ਜਿਹੜੇ ਆ ਉਹ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ ਔਰ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਸਿੱਧੇ ਕੁਐਸਚਨ ਜਿਹੜੇ ਆ ਮਿਸਟਰ ਡੋਨਲਡ ਟਰੰਪ ਨੂੰ ਫੇਸ ਕਰਨੇ ਪੈਣਗੇ। ਮਿਸਟਰ ਡੋਨਲਡ ਟਰੰਪ ਨੇ ਇੱਕ ਵੱਡਾ ਹੋਰ ਬਿਆਨ ਦਿੱਤਾ, ਉਹ ਵੀ ਤੁਹਾਡੇ ਨਾਲ ਅਸੀਂ ਕਰਦੇ ਹਾਂ ਸਾਂਝਾ। ਮਿਸਟਰ ਟਰੰਪ ਨੇ ਇੱਕ ਕੱਲ੍ਹ ਗੱਲ ਕਹੀ ਆ ਕਿ ਜੇ ਉਹ ਹਾਰ ਜਾਂਦੇ ਨੇ ਤੇ ਅਮੈਰੀਕਾ ਦੇ ਉੱਪਰ 20 ਦਿਨਾਂ ਦੇ ਵਿੱਚ ਚਾਈਨਾ ਜਿਹੜਾ ਉਹ ਕਬਜ਼ਾ ਕਰ ਲੇਗਾ। ਉਹਨਾਂ ਨੇ ਕਾਫੀ ਕੁਛ ਤੋਹਫੇ ਜ਼ਾਹਰ ਕੀਤੇ ਆ ਕਿ ਖਾਸ ਤੌਰ ਤੇ ਜਿਹੜਾ ਕੋਪਰੇਟ ਸੈਕਟਰ ਆ ਉਹਨਾਂ ਨੂੰ ਕਿਹਾ ਕਿ ਜੇ ਉਹ ਨਹੀਂ ਬਣਦੇ ਤੇ ਅਮੈਰੀਕਾ ਦੀ ਇਕਾਨਮੀ ਜਿਹੜੀ ਤਬਾਹ ਹੋ ਜਾਏਗੀ। ਸੋ ਉਹਨਾਂ ਨੇ ਵੱਖਰੇ ਵੱਖਰੇ ਏਰੀਏ ਨੂੰ ਸੰਬੋਧਨ ਕਰਦਿਆਂ ਅਮੈਰੀਕਾ ਨੇ ਕਿਹਾ ਕਿ ਅਮੈਰੀਕਾ ਮੰਦਹਾਲੀ ਦਾ ਸ਼ਿਕਾਰ ਹੋ ਸਕਦਾ ਜੋ ਜੇ ਜੋ ਬਾਈਡਨ ਜਿਹੜੇ ਆ ਉਹ ਇਲੈਕਟ ਹੁੰਦੇ ਨੇ। ਸੋ ਉਹਨਾਂ ਨੇ ਅਮੈਰੀਕਾ ਦੇ ਅੰਦਰ ਲੋਕਾਂ ਦੇ ਵਿੱਚ ਡਰ ਦੀ ਭਾਵਨਾ ਪਾ ਕੇ ਵੋਟ ਜਿਹੜਾ ਉਹ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਤੋਂ ਇਲਾਵਾ ਤੁਹਾਨੂੰ ਦੱਸੀਏ ਕਿ ਇਸ ਵਕਤ ਜਿਹੜਾ ਰਸ਼ੀਆ ਹੈ ਉਸਨੇ ਫਿਰ ਦਾਅਵਾ ਕੀਤਾ ਕਿ ਉਹਨਾਂ ਨੇ ਆਪਣੀ ਦੂਸਰੀ ਜਿਹੜੀ ਵੈਕਸੀਨ ਆ ਉਹ ਵੀ ਡਿਵੈਲਪ ਕਰ ਲਈ ਆ। ਸੋ ਇਸ ਨੂੰ ਲੈ ਕੇ ਹਾਲਾਂਕਿ ਚਰਚਾ ਹੈ ਬਟ ਉਹਨਾਂ ਦੇ ਰਾਸ਼ਟਰਪਤੀ ਮਿਸਟਰ ਵਲਾਦੀਮਿਰ ਪੁਤਿਨ ਨੇ ਕੱਲ ਇਹ ਗੱਲ ਅਪਡੇਟ ਕੀਤੀ ਹੈ ਕਿ ਉਹਨਾਂ ਨੇ ਆਪਣਾ ਦੂਸਰੀ ਜਿਹੜੀ ਵੈਕਸੀਨ ਸੀਗੀ ਉਹ ਉਸ ਨੂੰ ਵੀ ਜਿਹੜਾ ਉਹ ਕਰ ਲਿਆ। ਸੋ ਉਸ ਦੀ ਹੋਰ ਡਿਟੇਲਸ ਜਿਹੜੀਆਂ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀ ਕਰ ਸਕਾਂ। ਇਸ ਤੋਂ ਇਲਾਵਾ ਇਸ ਵਕਤ ਦੁਨੀਆਂ ਭਰ ਦੇ ਨਾਲ ਆਪਣੇ ਵੱਡੇ ਕੰਟਰੀਆਂ ਨਾਲ ਹਾਲਾਤ ਵਿਗਾੜਨ ਤੋਂ ਬਾਅਦ ਚਾਈਨਾ ਨੇ ਆਪਣੇ ਫੌਜਾਂ ਨੂੰ ਤਿਆਰ ਬਾਰ ਤਿਆਰ ਰਹਿਣ ਲਈ ਕਿਹਾ ਹੈ ਕਿਉਂਕਿ ਲੰਬੇ ਸਮੇਂ ਤੋਂ ਚਾਈਨਾ ਇਸ ਗੱਲ ਦਾ ਉਹ ਦਾਅਵਾ ਕਰ ਰਿਹਾ ਕਿ ਤਾਇਵਾਨ ਉਹਨਾਂ ਦਾ ਹਿੱਸਾ ਹੈ। ਲਗਭਗ ਦਹਾਕਿਆਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਹੈ। ਸੋ ਉਹਨਾਂ ਨੇ ਆਪਣੀ ਜਿਹੜੀ ਮਿਲਟਰੀ ਆ ਉਸਨੂੰ ਤਿਆਰ ਬਾਰ ਤਿਆਰ ਲੈਣ ਲਈ ਕਿਹਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਜੰਗ ਆ ਉਹ ਤਾਇਵਾਨ ਦੇ ਨਾਲ ਲੱਗ ਸਕਦੀ ਆ। ਦੱਸ ਦਈਏ ਕਿ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਵਰਗੇ ਕੰਟਰੀਆਂ ਦੇ ਨਾਲ, ਇੰਡੀਆ ਦੇ ਨਾਲ ਚਾਈਨਾ ਦੇ ਕੋਈ ਸੰਬੰਧ ਜਿਹੜੇ ਆ ਉਹ ਖੁਸ਼ਗਵਾਰ ਨਹੀਂ ਆ। ਇਸ ਤੋਂ ਇਲਾਵਾ ਗੱਲ ਕਰੀਏ ਕਿ ਇਸ ਵਕਤ ਅੰਟਾਰੀਓ ਦੇ ਵਿੱਚ ਸਰਕਾਰ ਇਹ ਵਿਚਾਰ ਕਰ ਰਹੀ ਆ, ਖਾਸ ਤੌਰ ਤੇ 3 ਵੱਡੇ ਰੀਜਨ ਜਿਹਦੇ ਵਿੱਚ ਟੋਰਾਂਟੋ, ਪੀਲ ਰੀਜਨ ਤੇ ਆਟਵਾ ਦੇ ਉੱਤੇ ਪਾਬੰਦੀਆਂ ਲਾਉਣ ਤੋਂ ਬਾਅਦ ਹੁਣ ਹਾਮਿਲਟਨ, ਯਾਰਕ ਰੀਜਨ ਦੇ ਉੱਪਰ ਨੰਬਰ ਆਫ਼ ਕੇਸਿਸ ਲਗਾਤਾਰ ਵੱਧ ਰਹੇ ਨੇ। ਅੱਜ ਸਰਕਾਰ ਅਪਡੇਟ ਕਰੇਗੀ, ਹੋ ਸਕਦਾ ਇਹਨਾਂ ਦੇ ਉੱਪਰ ਵੀ ਸਟੇਜ 2 ਵਾਲੀਆਂ ਪਾਬੰਦੀਆਂ ਜਿਹੜੀਆਂ ਲੱਗ ਜਾਣ। ਅੰਟਾਰੀਓ ਪੀਲ ਰੀਜਨ ਦੇ ਕਾਫ਼ੀ ਸਾਰੇ ਲੋਕਾਂ 'ਤੇ ਇਸ ਗੱਲ ਦਾ ਇਲਜ਼ਾਮ ਹੈ ਕਿ ਉਹ ਆਪਣੀ ਬਾਉਂਡਰੀ ਕ੍ਰਾਸ ਕਰਕੇ ਆਪਣੀ ਐਕਸਰਸਾਈਜ਼ ਕਰ ਲਈ ਦੂਜੀਆਂ ਰੀਜਨ ਦੇ ਵਿੱਚ ਜਿਮ 'ਚ ਜਾ ਰਿਹਾ, ਜਿਹਦੇ ਕਰਕੇ ਕੋਵਿਡ-19 ਦੇ ਵਧਣ ਦੀ ਜਿਹੜੀ ਸੰਭਾਵਨਾ ਹੈ। ਤਾਂ ਅਸੀਂ ਇਸ ਵਕਤ ਕੈਨੇਡਾ ਦੀ ਅਪਡੇਟ ਕੀ ਹੈ ਉਹ ਤੁਹਾਡੇ ਨਾਲ ਬ੍ਰੀਫਲੀ ਕਰ ਲੈਂਦੇ ਹਾਂ, ਫਿਰ ਆਪਾਂ ਪੰਜਾਬ ਵੱਲ ਵਧਾਂਗੇ। ਕੈਨੇਡਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਲਗਭਗ ਪਿਛਲੇ 2 ਹਫ਼ਤਿਆਂ ਤੋਂ 2,000 ਤੋਂ ਵੱਧ ਕੇਸਿਸ ਜਿਹੜੇ ਆ ਰਹੇ, 2,449 ਕੇਸਿਸ ਕੈਨੇਡਾ ਨੇ ਕੱਲ੍ਹ ਜਿਹੜੇ ਰਿਕਾਰਡ ਕਰਾਏ। ਇਹਦੇ ਵਿੱਚ 2 ਵੱਡੇ ਪ੍ਰੋਵਿੰਸਿਸ ਜਿਹੜੇ ਆ ਉਹਨਾਂ ਦੀ ਤੁਹਾਨੂੰ ਡਿਟੇਲ ਦੇ ਦਿੰਦੇ ਹਾਂ, ਬਾਕੀ ਜਿਹੜੀ ਆ ਤੁਹਾਡੇ ਨਾਲ ਬਾਤ ਸਾਂਝੀ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਕੁਬੈਕ ਜਿਹੜਾ ਸਾਡਾ ਗੁਆਂਢੀ ਸੂਬਾ ਅੰਟਾਰੀਓ ਦਾ, ਉੱਥੇ 844 ਨਵੇਂ ਕੇਸਿਸ ਨੇ ਕੱਲ੍ਹ ਦੇ, ਜਾਣੀ ਕਿ ਬੁੱਧਵਾਰ ਦੇ, ਅਤੇ ਇਹਦੇ ਵਿੱਚ ਦੱਸ ਦਈਏ ਕਿ 6 ਉਹਨਾਂ ਦੇ ਵਿੱਚ ਨਵੀਆਂ ਮੌਤ ਜਿਹੜੀਆਂ ਉਹਨਾਂ ਨੇ ਪਿਛਲੇ 24 ਘੰਟਿਆਂ ਦੇ ਵਿੱਚ ਦਰਜ ਕਰਾਈਆਂ ਨੇ। 88,900 ਤੋਂ ਵੱਧ ਕੇਸਿਸ ਨੇ ਉੱਥੇ ਇਸ ਵਕਤ ਜਿਹੜਾ ਪ੍ਰੋਵਿੰਸ ਹੈ ਸਾਡਾ ਗੁਆਂਢੀ ਅੰਟਾਰੀਓ। ਅੰਟਾਰੀਓ ਨੇ 721 ਨਵੇਂ ਕੇਸ ਕੱਲ੍ਹ ਰਿਕਾਰਡ ਕਰਾਏ ਆ। ਅੰਟਾਰੀਓ ਦੇ ਵਿੱਚ ਕਾਫੀ ਵੱਡੀ ਇਹ ਗਿਣਤੀ ਆ, 61,413 ਟੋਟਲ ਕੇਸਿਸ ਹੁਣ ਤੱਕ ਹੋ ਚੁੱਕੇ ਆ। ਅੰਟਾਰੀਓ ਦੇ ਵਿੱਚ 3,017 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। ਅੰਟਾਰੀਓ ਨੇ ਕੱਲ੍ਹ ਦੀ ਜਿਹੜੀ ਰਿਪੋਰਟ ਆ 721 ਨਵੇਂ ਕੇਸ ਨੇ, ਉਹਦੇ ਵਿੱਚ ਇੱਕ ਵੀ ਨਵੀਂ ਡੈਥ ਜਿਹੜੀ ਆ ਉਹ ਨਹੀਂ ਹੋਈ, ਕੋਈ ਏਦਾਂ ਦੀ ਨਵੀਂ ਡੈਥ ਜਿਹੜੀ ਆ ਰਿਕਾਰਡ ਨਹੀਂ ਕੀਤੀ ਗਈ। ਇਸ ਰਾਜ ਦੀਆਂ ਕੁਛ ਖਾਸ ਵੱਡੀਆਂ ਖ਼ਬਰਾਂ ਜਿਹਨਾਂ ਤੇ ਅਸੀਂ ਤੁਹਾਡੇ ਨਾਲ ਮੋਟੀ ਮੋਟੀ ਚਾਤ ਮਾਰੀ ਦੱਸ ਦਈਏ ਕਿ ਫਿਰ ਕੈਨੇਡਾ ਇਸ ਵਕਤ 75.79 ਉੱਪਰ ਕੈਨੇਡੀਅਨ ਡਾਲਰ ਜਿਹੜਾ ਟ੍ਰੇਡ ਹੋ ਰਿਹਾ। ਅੱਜ ਸਟ੍ਰਾਈਕ ਹੋਣ ਦੀ ਸੰਭਾਵਨਾ ਸੀ ਫੀਅਰ ਤੇ ਕ੍ਰਾਈਸਲਰ ਦੀ, ਬਟ ਉਹਨਾਂ ਦੀ ਜਿਹੜੀ ਯੂਨੀਫਾਰਮ ਦੇ ਨਾਲ ਜਿਹੜੀ ਆ ਉਹ ਟੈਂਟੇਟਿਵ ਡੀਲ ਜਿਹੜੀ ਹੋ ਗਈ ਆ, ਸੋ ਅੱਜ ਜਿਹੜੀ ਸਟ੍ਰਾਈਕ ਤੇ ਉਹਨਾਂ ਨੇ ਜਾਣਾ ਸੀ ਫੀਅਰ ਕ੍ਰਾਈਸਲਰ ਦੇ ਯੂਨੀਅਨ ਵਾਲਿਆਂ ਨੇ, ਸੋ ਉਹ ਅੱਜ ਸਟ੍ਰਾਈਕ ਜਿਹੜੀ ਆ ਨਹੀਂ ਹੋਏਗੀ, ਉਹਨਾਂ ਦਾ ਸਮਝੌਤਾ ਜਿਹੜਾ ਲੱਖ ਵੱਖ ਹੋ ਗਿਆ। ਪ੍ਰਾਈਮ ਟਾਈਮ ਰੇਡੀਓ ਸਾਊਥ ਏਸ਼ੀਅਨ ਵਾਇਸ ਨਾਲ ਜੁੜਿਓ ਤੁਸੀਂ, ਮੈਂ ਤੁਹਾਡਾ ਹੋਸਟ ਕੁਲਵਿੰਦਰ ਸਿੰਘ ਸ਼ੇਨਾ। ਖ਼ਬਰਾਂ ਤੁਹਾਡੇ ਨਾਲ ਕਾਫ਼ੀ ਸਾਰੀਆਂ ਅਸੀਂ ਹੋਰ ਸਾਂਝੀਆਂ ਕਰਨੀਆਂ, ਉਮੀਦ ਕਰਾਂਗੇ ਕਿ ਤੁਸੀਂ ਸਾਡਾ ਇੰਨਾ ਸਮੇਂ ਦੇ ਵਿੱਚ ਸਾਡਾ ਜ਼ਰੂਰ ਸਾਥ ਜਿਹੜਾ ਉਹ ਦਿਓਗੇ। ਸਾਡੇ ਅਸੀਂ ਹੁਣ ਇੰਡੀਆ ਕਾਲ ਲਾਉਂਦੇ ਹਾਂ। ਕਿਸਾਨ ਯੂਨੀਅਨ ਲੀਡਰ ਨੇ 7 ਮੈਂਬਰੀ ਕਮੇਟੀ ਦੇ ਮੈਂਬਰ ਸੀ ਜਿਹੜੀ ਦਿੱਲੀ ਗਈ ਸੀਗੀ, ਜਿਹੜੀ ਮੀਟਿੰਗ ਫੇਲ ਹੋ ਗਈ ਹੈ, ਜਿੱਥੇ ਦੇ ਕਿਸਾਨ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਔਰ ਇਸ ਵਕਤ ਵੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਇਹਨਾਂ ਦੀ ਚੱਲ ਰਹੀ ਹੈ, ਪਰ ਇਹ ਇਸ ਵਕਤ ਮੀਟਿੰਗ ਦੇ ਵਿੱਚੋਂ ਬਾਹਰ ਨੇ। ਮਿਸਟਰ ਸਤਨਾਮ ਸਿੰਘ ਸਾਹਨੀ ਨੇ, ਸਪੋਕਸਪਰਸਨ ਨੇ ਭਾਰਤੀ ਕਿਸਾਨ ਯੂਨੀਅਨ ਦੇ, ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਇਨ ਦੀ ਮੇਨ ਟਾਈਮ ਦੋ ਚਾਰ ਮੈਸੇਜ ਸਾਂਝੇ ਕਰ ਲਈ। ਇੱਕ ਤਾਂ ਡਿਕਸੀ ਫਰੇਟ ਸਿਸਟਮ ਵਾਲੇ ਕਹਿੰਦੇ ਆ ਕਿ ਇਹਨਾਂ ਨੂੰ ਕੈਨੇਡਾ ਈਸਟ ਵਾਸਤੇ ਅਮੈਰੀਕਾ ਲਈ ਓਨਰ ਫੇਟਰ ਡਰਾਈਵਰ ਚਾਹੀਦਾ, 2 ਸਾਲ ਦਾ ਤਜਰਬਾ ਲਾਜ਼ਮੀ ਆ। ਜੇ ਤੁਹਾਡੇ ਕੋਲ ਇਹਨਾਂ ਤਜਰਬਾ ਹੈਗਾ ਤੇ ਤੁਹਾਨੂੰ ਇੱਕ ਵੱਡੀ ਟਰੱਕਿੰਗ ਕੰਪਨੀ ਨਾਲ ਕੰਮ ਕਰਨ ਦਾ ਮੌਕਾ ਮਿਲੂਗਾ। ਪਰਮਜੀਤ ਸਿੰਘ ਸਿੱਧੂ ਹੁਣਾਂ ਨਾਲ ਗੱਲ ਕਰ ਲਓ, 416-896-3 ਡਿਕਸੀ ਫਰੇਟ ਸਿਸਟਮ, ਔਰ ਸਾਫ਼ ਸੁਥਰਾ ਘਰ ਵਰਗਾ ਸਵਾਦਲਾ ਫੂਡ ਖਾਣਾ, ਲੱਕੀ ਸਵੀਟਸ, ਫਾਈਨ ਇੰਡੀਅਨ ਕੁਜ਼ੀਨ, ਟੇਕ ਆਊਟ ਲੈ ਸਕਦੇ ਹੋ 905-678-7799 ਦੇ ਉੱਪਰ, ਲੱਕੀ ਸਵੀਟਸ, ਫਾਈਨ ਇੰਡੀਅਨ ਕੁਜ਼ੀਨ, ਏਅਰਪੋਰਟ ਤੇ ਡੈਰੀ ਦੇ ਕਾਰਨ ਦੇ ਉੱਪਰ ਨੇ ਜੀ। ਔਰ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਸਾਡੇ ਨਾਲ ਅੱਜ ਜੁੜਨਗੇ। ਨਾਲ ਦੀ ਨਾਲ ਦੱਸ ਦਈਏ ਕਿ ਇੰਡੀਅਨ ਫਰੂਟ ਲੈਂਡ ਤੰਦੂਰੀ ਗ੍ਰਿਲ ਮੀਟ ਸ਼ਾਪ, ਇਹਨਾਂ ਦੇ ਉੱਪਰ 3 ਲੋਕੇਸ਼ਨਾਂ ਦੇ ਉੱਪਰ ਇਸ ਵਕਤ ਜਿਹੜੀ ਸੇਲ ਲੱਗੀ ਹੋਈ ਆ ਥੈਂਕਸ ਗਿਵਿੰਗ, ਤੁਸੀਂ ਉਹਦਾ ਫਾਇਦਾ ਚੱਕ ਸਕਦੇ ਹੋ। 40-50% ਤੱਕ ਤੁਹਾਨੂੰ ਜਿਹੜੇ ਆ ਉਹ ਬੈਨੀਫਿਟ ਮਿਲਣਾ ਹੈ ਪ੍ਰਾਈਸ ਦੇ ਉੱਪਰ। ਡਰਿੰਕ ਵਾਟਰ ਚੰਗੂ ਜੀ, ਫੰਡਰ ਵਿੱਚ ਚੰਗੂ ਜੀ ਤੇ ਮੈਕਸਮੀਨ ਕਸਟਮ ਹੋ ਰਿਹਾ। ਇੰਡੀਅਨ ਫਰੂਟ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ ਸਾਡੇ ਸੀ ਦੇ ਸਪੋਂਸਰ ਨੇ। ਨਾਲ ਦੀ ਨਾਲ ਚੰਦਰ ਸਿੰਘ ਕਿ ਪਾਪੂਲਰ ਟਾਇਰ, ਟਰੱਕਾਂ ਦੇ ਟਾਇਰ ਪਵਾਉਣ ਲਈ ਪਾਪੂਲਰ ਟਾਇਰ .com ਤੇ ਤੁਸੀਂ ਜਾਣਾ, ਟਰੱਕਾਂ ਕਾਰਾਂ ਦੇ ਟਾਇਰ ਜਿਹੜੇ ਪਵਾਉਣੇ। ਹੈਮਿਲਟਨ, ਮਿਸਿਸਾਗਾ, ਇਪਬੀਕੋ, 3 ਦੀਆਂ ਲੋਕੇਸ਼ਨਸ ਨੇ ਵੀ, ਔਰ ਗੁਸ਼ਨ ਬੋਬੀ ਸਿੱਧੂ ਐਂਡ ਐਸੋਸੀਏਟ ਵੀ ਸਾਡੇ ਸਿਰੇ ਪ੍ਰੋਡ ਸਪੋਂਸਰ ਨੇ। ਐਕਸੀਡੈਂਟ ਤੁਹਾਨੂੰ ਸੱਟ ਪਿੱਟ ਲੱਗ ਗਈ ਆ, ਕੈਨੇਡਾ ਦੇ ਸਟੂਡੈਂਟ ਹੋ, ਪੜਿਸਟੀਅਨ ਹੋ, ਤੁਸੀਂ ਵਰਕ ਪਰਮਿਟ ਤੇ ਹੋ, ਹਾਊਸ ਵਾਈਫ ਹੋ, ਜੋਬ ਨਹੀਂ ਵੀ ਕਰਦੇ ਤੇ ਤੁਸੀਂ ਆਪਣੇ ਬੈਨੀਫਿਟ ਲੈਣ ਦੇ ਹੱਕਦਾਰ ਹੋ, ਗੁਰਸ਼ਨ ਬੋਬੀ ਸਿੱਧੂ ਐਂਡ ਐਸੋਸੀਏਟ ਦਾ ਨੰਬਰ 647-543-3030 ਵੀ ਹੈ ਜੀ, 6475-393-0200 ਤੇ ਗੱਲਬਾਤ ਤੁਸੀਂ ਕਰ ਲੈਣੀ ਹੈ ਜੀ। ਹੋਮ ਲਾਈਫ ਸਿਲਵਰ ਸਿਟੀ ਸਾਡੇ ਸਿੱਧੇ ਸਪੋਂਸਰ ਨੇ। ਸਾਡੀ ਲਾਈਨ ਪੰਜਾਬ ਲੱਗੀ ਹੈ, ਸਾਡੇ ਨਾਲ ਸਰਦਾਰ ਸਤਨਾਮ ਸਿੰਘ ਸਾਹਨੀ ਨੇ, ਸਪੋਕ ਪਰਸਨ ਨੇ ਭਾਰਤੀ ਕਿਸਾਨ ਯੂਨੀਅਨ ਦੇ, ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਵਕਤ ਜਿਹੜਾ ਕਿਸਾਨ ਸੰਘਰਸ਼ ਆ, ਜਿਹੜੇ 3 ਖੇਤੀ ਆਰਡੀਨੈਂਸ ਜਿਹੜੇ ਬਾਅਦ ਚ ਬਿੱਲ ਬਣ ਗਏ ਨੇ, ਜੇ ਤੁਸੀਂ ਚਾਹੋ ਤੇ ਬਾਅਦ ਚ ਮੈਂ ਇਹਦੀ ਡਿਟੇਲ ਤੁਹਾਨੂੰ ਦੇ ਸਕਦਾ, ਜੇ ਤਾਂ ਤੁਹਾਨੂੰ ਪਤਾ ਹੈ ਸਾਰੀ ਇਨਫੋਰਮੇਸ਼ਨ ਦਾ, ਠੀਕ ਹੈ, ਨਹੀਂ ਤੇ ਮੈਂ ਤੁਹਾਨੂੰ ਬਰੀਫਲੀ 3-4 ਮਿੰਟ ਦੇ ਵਿੱਚ ਮੋਟੇ ਮੋਟੇ ਜਿਹੜੇ 3 ਆਰਡੀਨੈਂਸ ਡਿਟੇਲ ਦੇ ਦੇਵਾਂਗਾ, ਪਰ ਆਪਾਂ ਸਤਨਾਮ ਸਿੰਘ ਸਾਹਨੀ ਨਾਲ ਪਹਿਲਾਂ ਗੱਲ ਕਰਦੇ ਹਾਂ। ਸਤਨਾਮ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ।
ਸ਼ੁਕਰੀਆ ਜੀ, ਸ਼ੁਕਰੀਆ ਜੀ।
ਕੀ ਆ ਗਿਆ ਤੁਹਾਡਾ, ਸਿਹਤ ਤੁਸੀਂ ਕਹਿੰਦੇ ਸੀ ਥੋੜੀ ਢਿੱਲੀ ਹੈ।
ਸਿਹਤ ਨਾ ਪਿਛਲੇ 2 ਮਹੀਨੇ ਤੋਂ ਅਸੀਂ ਤਾਂ ਅੰਦੋਲਨ ਚ ਇਨਵੋਲਵ ਹੈ, ਉਹਦੇ ਕਰਕੇ ਬੇਰਾਮੀ ਕਿ 2-4 ਘੰਟੇ ਹੀ ਸੋਈਦਾ ਰਾਤ ਨੂੰ। ਹਾਂਜੀ,
ਸੋ ਸਿਰਫ ਤੁਹਾਨੂੰ 2-4 ਘੰਟੇ ਹੀ ਸੌਣ ਨੂੰ ਮਿਲਦਾ ਡੇਲੀ ਪਿਛਲੇ 2 ਮਹੀਨਿਆਂ ਤੋਂ, ਜਿਹਨਾਂ ਦਾ ਵੀ ਸੰਘਰਸ਼ ਚੱਲ ਰਿਹਾ। ਸਤਨਾਮ ਸਿੰਘ ਜੀ, ਤੁਸੀਂ ਸੀਗੇ ਕੱਲ ਸ਼ਾਮਲ, ਦਿੱਲੀ ਗਏ ਸੀਗੇ ਤੁਸੀਂ, ਉਸ 7 ਮੈਂਬਰੀ ਕਮੇਟੀ ਚ ਸ਼ਾਮਲ ਸੀਗੇ, ਜੇ ਤੁਸੀਂ ਉਹਦਾ ਬਰੀਫਲੀ 1 ਮਿੰਟ ਚ ਬਿਓਰਾ ਦੇਣਾ ਹੋਵੇ ਕਿ ਤੁਹਾਨੂੰ ਕੀ ਫੇਸ ਕਰਨਾ ਪਿਆ, ਤੁਸੀਂ ਕੀ ਅਨੁਭਵ ਕਰਕੇ ਵਾਪਸ ਲੈ ਕੇ ਆਏ ਹੋ ਪੰਜਾਬ?
ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਐਗਰੀਕਲਚਰ ਸੈਕਟਰੀ, ਉਹਨਾਂ ਨੇ ਸਾਨੂੰ ਮੀਟਿੰਗ ਲਈ ਬੁਲਾਇਆ ਸੀ, ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ, 29 ਜਥੇਬੰਦੀਆਂ ਨੂੰ।
ਅੱਛਾ, ਨਹੀਂ ਮੈਂ ਤੁਹਾਨੂੰ ਪਹਿਲਾਂ ਇੰਟਰਪਟ ਕਰਦਾ, ਤੁਹਾਨੂੰ ਉਦੋਂ ਪਤਾ ਨਹੀਂ ਸੀ ਕਿ ਤੁਹਾਨੂੰ ਕੋਈ ਇਲੈਕਟਡ ਅਫੀਸ਼ੀਅਲ, ਖੇਤੀ ਮਿਨਿਸਟਰ ਜਾਂ ਕੋਈ ਹੋਰ ਉਹਨਾਂ ਦਾ ਜਿਹੜਾ ਮਿਨਿਸਟਰ ਕੋਈ ਤੁਹਾਨੂੰ ਫੇਸ ਕਰੇਗਾ, ਮਿਲੇਗਾ? ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਤੁਹਾਨੂੰ ਕੌਣ ਮਿਲ ਰਿਹਾ ਉੱਥੇ?
ਅਸੀਂ ਉਹਨਾਂ ਨਾਲ, ਸਾਡੇ ਨਾਲ ਵਾਅਦਾ ਤਾਂ ਨਹੀਂ ਸੀ ਕੀਤਾ, ਅਸੀਂ ਉਹਨਾਂ ਨੂੰ ਕਲੀਅਰ ਕਿਹਾ ਸੀ ਵੀ ਤੁਸੀਂ ਫੈਸਲਾ ਕੁੰਨ ਅਥਾਰਟੀ ਦੇ ਵਿੱਚ ਜੇ ਹੋਣਾ ਫਿਰ ਇਹ ਮੀਟਿੰਗ ਜਿਹੜੀ ਫੈਸਲਾ ਕੁੰਨ ਹੋਏਗੀ, ਜਿਹਨਾਂ ਲੋਕਾਂ ਨੇ ਜਿਹੜੀ ਅਥਾਰਟੀ ਕਾਨੂੰਨਾਂ ਨੂੰ ਵਾਪਸ ਲੈ ਸਕਦੀ ਜਾਂ ਇਹਨਾਂ 'ਚ ਕੋਈ ਸੋਧ ਕਰ ਸਕਦੀ ਹੈ, ਤੁਸੀਂ ਉਹਨਾਂ ਨਾਲ ਬੈਠਣਾ ਲਾਜ਼ਮੀ ਬਣਾਇਆ। ਉਹਨਾਂ ਨੇ ਸਾਨੂੰ ਗੈਰ ਰਸਮੀ ਤੌਰ 'ਤੇ ਕਿਹਾ ਸੀ ਵੀ ਅਸੀਂ ਯਤਨ ਕਰਾਂਗੇ ਜ਼ਰੂਰ।
ਠੀਕ ਹੈ,
ਜਿਹੜਾ ਕਿਸਾਨਾਂ ਨੇ ਕੱਲ੍ਹ ਬਾਈਕਾਟ ਕੀਤਾ ਉਹਦਾ ਤੁਹਾਨੂੰ ਮੈਂ ਰੀਜ਼ਨ ਦੱਸਦਾ ਜੀ। ਮੇਨ ਕਾਰਨ ਇਹ ਸੀਗਾ ਵੀ ਜਿਹੜੇ ਕੇਂਦਰ ਸਰਕਾਰ ਦੇ ਮੰਤਰੀ ਸਾਹਿਬਾਨ ਆ, ਉਹ ਕਿਸਾਨਾਂ ਨਾਲ ਮੀਟਿੰਗ ਕਰਨ ਦੀ ਬਜਾਏ ਪੰਜਾਬ ਦੇ ਵਿੱਚ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆ ਗਏ, ਇਸ ਕਰਕੇ ਕਿਸਾਨਾਂ 'ਚ ਵੱਡਾ ਰੋਸ ਸੀ। ਇੱਕ ਸਰਕਾਰ ਦੀ ਗੈਰ ਜ਼ਿੰਮੇਵਾਰੀ ਹੈ ਕਿ 2 ਮਹੀਨੇ ਤੋਂ ਕਿਸਾਨ ਅੰਦੋਲਨ ਕਰਦਾ, ਉਹ ਰੇਲਵੇ ਟਰੈਕਾਂ ਤੇ ਰੁੜ ਰਿਹਾ, ਸੜਕਾਂ ਤੇ ਰੁੜ ਰਿਹਾ
ਜੀ।
ਬੜੀ ਆਰਥਿਕ ਹਾਲਤ ਮਾੜੀ ਕਿਸਾਨ ਦੀ ਹੋ ਗਈ, ਲੇਕਿਨ ਸਰਕਾਰ ਨੇ ਇੱਕ ਨਾਦਰਸ਼ਾਹੀ ਜਿਹੜਾ ਰਵੱਈਆ ਉਹਨੂੰ ਧਾਰਨ ਕਰਕੇ ਕਿਸਾਨਾਂ ਨਾਲ ਜਿਹੜੀ ਗੈਰ ਜ਼ਿੰਮੇਵਾਰੀ ਵਾਲਾ ਵਿਹਾਰ ਕੀਤਾ, ਉਹਦੇ ਕਰਕੇ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਆਪਾਂ ਜਿਹੜਾ ਰਿਟਰਨ ਆਪਣਾ ਪੱਖ ਇਹਨਾਂ ਨੂੰ ਦੇ ਕੇ ਅਸੀਂ ਵਾਈਕਟ ਕਰਕੇ ਆ ਗਏ, ਤੇ ਅਸੀਂ ਸਰਕਾਰ ਦੇ ਇਸ ਰਵੱਈਏ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਜੇ ਸਰਕਾਰ ਸਾਡੇ ਪ੍ਰਤੀ ਸੰਸੀਅਰ ਨਹੀਂ ਤਾਂ ਫਿਰ ਕਿਸਾਨ ਜਥੇਬੰਦੀਆਂ ਨੂੰ ਕੋਈ ਲੋੜ ਨਹੀਂ ਹੈ ਮੀਟਿੰਗ ਅਟੈਂਡ ਕਰਨ ਦੀ, ਕਿ ਮੰਤਰੀ ਜਿਹੜੇ ਸ਼ਹਿਰੀ ਲੋਕਾਂ ਨੂੰ ਜਾ ਕੇ ਕਾਨੂੰਨਾਂ ਦੇ ਹੱਕ ਵਿੱਚ ਦੱਸ ਰਿਹਾ, ਜਿਹੜਾ ਵਰਗ ਖੇਤੀ ਨਹੀਂ ਕਰਦਾ, ਜਿਹੜੇ ਗੈਰ ਖੇਤੀਬਾੜੀ ਲੋਕ ਆ, ਸ਼ਹਿਰਾਂ 'ਚ ਮੀਟਿੰਗਾਂ ਕਰਕੇ ਪੰਜਾਬ ਦਾ ਮਾਹੌਲ ਵਿਗਾੜਿਆ ਜਾ ਰਿਹਾ, ਜਗ੍ਹਾ ਜਗ੍ਹਾ ਟਕਰਾਅ ਹੋ ਰਿਹਾ, ਜਲੰਧਰ ਵਿੱਚ ਭਾਰੀ ਵਿਰੋਧ ਹੋਇਆ, ਬਿਲਗਾ 'ਚ ਹੋਇਆ, ਪੰਜਾਬ ਤੋਂ ਬਾਅਦ ਕੱਲ੍ਹ ਅੰਬਾਲੇ ਵਿੱਚ ਵੀ ਇਹਨਾਂ ਦਾ ਭਾਰੀ ਵਿਰੋਧ ਹੋਇਆ ਹਰਿਆਣੇ ਵਿੱਚ। ਇਸ ਕਰਕੇ ਸਰਕਾਰ ਅਜੇ ਵੀ ਮਤਲਬ ਉਲਟੇ ਰੁੱਖ ਚੱਲ ਰਹੀ ਹੈ, ਜਿਹਦੇ ਨਾਲ ਸਮਾਜ ਦਾ ਨੁਕਸਾਨ ਹੋ ਰਿਹਾ।
ਤੇ ਤੁਹਾਡੀ ਥੋੜੀ ਬਹੁਤੀ ਵੀ ਗੱਲਬਾਤ ਉਹਨਾਂ ਦੇ ਨਾਲ ਨਹੀਂ ਹੋਈ ਉੱਥੇ, ਤੁਸੀਂ ਤੁਹਾਨੂੰ ਉਹਨਾਂ ਨੇ ਸਾਡੀ
ਥੋੜੀ ਗੱਲ ਹੋਈ ਜੀ, ਇੱਕ ਘੰਟਾ ਗੱਲ ਹੋਈ ਹੈ, ਉਹਦੇ ਚ ਮੇਨ ਮੁਸ਼ਕਲ ਇਹ ਆਈ, ਉਹ ਸਾਨੂੰ ਕਾਨੂੰਨਾਂ ਦੇ ਹੱਕ ਚ ਦੱਸਣ ਦਾ ਲੈਕਚਰ ਕਰ ਰਹੇ ਸੀ ਤੇ ਇਹ ਜਿਹੜੇ ਕਾਨੂੰਨ ਆ ਉਹ ਯਤਨ ਕਰਦੇ ਸੀ, ਲੇਕਿਨ ਸਾਡੀ ਗੱਲ ਸੁਣਨ ਦੀ ਬਜਾਏ ਉਹਨਾਂ ਦੀ ਡਿਊਟੀ ਲੱਗੀ ਸੀ ਵੀ ਤੁਸੀਂ ਖੇਤੀ ਕਾਨੂੰਨਾਂ ਦੇ ਫਾਇਦੇ ਕਰਾਉਣੇ ਆ। ਅਸੀਂ ਉਹਨਾਂ ਨੂੰ ਦੱਸਿਆ ਵੀ ਅੱਜ ਇਹਦੇ ਵਿੱਚ ਬਹੁਤ ਡਿਗਰੀ ਹੋਲਡਰ ਕਿਸਾਨ ਨੁਮਾਇੰਦੇ, ਜਿਹੜੀ 7 ਮੈਂਬਰੀ ਕਮੇਟੀ ਸੀ, ਵੀ ਬੜੇ ਮਾਹਰ ਨੇ, ਉਹਨਾਂ ਦਾ ਬੜਾ ਲੰਬਾ ਤਜਰਬਾ, ਹੱਥੀਂ ਖੇਤੀ ਕਰਨ ਵਾਲੇ ਲੋਕ ਨੇ, ਵੀ ਸਾਨੂੰ ਬਹੁਤ ਕੁਛ ਪਤਾ, ਤੁਸੀਂ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਜੇ ਸਾਡੀ ਮੀਟਿੰਗ ਬੁਲਾਉਂਦੇ ਤਾਂ ਅਸੀਂ ਬੜੇ ਖੁਸ਼ ਹੋ ਕੇ ਆਉਂਦੇ ਆਪਣੀ ਰਾਏ ਦੇਣ, ਹੁਣ ਤਾਂ ਕਾਨੂੰਨ ਬਣ ਗਿਆ, ਅਸੀਂ ਤਾਂ ਇਹਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ। ਜਾਂ ਤਾਂ ਤੁਸੀਂ ਕੋਵਿਡ ਵਿੱਚ ਕਿਉਂ ਲਾਗੂ ਕੀਤਾ, ਕੋਵਿਡ ਦਾ ਦੌਰ ਦਫਾ 44 ਲਾ ਕੇ ਜੇ ਕਾਨੂੰਨ ਲਾਗੂ ਕੀਤਾ ਤਾਂ ਸਰਕਾਰ ਦੀ ਮਨਸ਼ਾ ਕਿਹੋ ਜਿਹੀ ਸੀ, ਇਹ ਕੋਈ ਦੱਸਣ ਦੀ ਲੋੜ ਨਹੀਂ। ਖੇਤੀ ਨੂੰ ਮਤਲਬ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਮੋਦੀ ਸਰਕਾਰ ਨੇ ਬੜੀ ਕਾਹਲੀ 'ਚ ਚੁੱਕਿਆ, ਇਹ ਤਬਾਹਕੁਨ ਫੈਸਲਾ, ਜਿਹਦੇ ਨਾਲ ਕਿਸਾਨੀ ਤਬਾਹ ਹੋਏਗੀ, ਮਜ਼ਦੂਰ ਤਬਾਹ ਹੋਏਗਾ, ਪੰਜਾਬ ਦੀ ਆਰਥਿਕਤਾ ਤਬਾਹ ਹੋਏਗੀ।
ਅੱਛਾ, ਭਾਰਤ ਦੀ ਬੀਜੇਪੀ ਸਰਕਾਰ ਕਿਸੇ ਵੀ ਮਸਲੇ ਤੇ ਕਿਤੇ ਵੀ ਇਹ ਫੀਲ ਨਹੀਂ ਕਰ ਰਹੀ ਕਿ ਕੁਛ ਇਹਦੇ ਵਿੱਚ ਬਦਲਾਅ ਅਸੀਂ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਕਰ ਸਕਦੇ ਹਾਂ, ਜਾਂ ਕੁਝ ਗੱਲਾਂ ਜਿਹੜੀਆਂ ਉਹ ਕਾਹਲੀ ਨਾਲ ਫੈਸਲੇ ਲੈ ਗਏ ਆ, ਅਸੀਂ ਤੁਹਾਡੀ ਗੱਲ ਨੂੰ ਤੁਹਾਨੂੰ ਤਰਿਆ ਰਹੇ ਹਾਂ। ਸੋ ਤਿੰਨੇ ਜਿਹੜੇ ਬਿੱਲ ਸੀਗੇ ਆਰਡੀਨੈਂਸ ਸੀ ਜਿਹੜੇ ਹੁਣ ਚਲੋ ਬਿੱਲ ਬਣ ਚੁੱਕੇ ਨੇ, ਰਾਸ਼ਟਰਪਤੀ ਦੀ ਮੋਹਰ ਲੱਗ ਗਈ ਆ, ਉਹ ਟੋਟਲੀ ਉਸ ਨੂੰ ਬਿਲਕੁਲ ਐਕੂਰੇਟ ਮੰਨਦੇ ਆ ਕਿ ਬਿਲਕੁਲ ਇਹ ਕਿਸਾਨਾਂ ਦੀ ਫੇਵਰ 'ਚ ਹੀ ਆ, ਕਿ ਕੁਛ ਨਾ ਕੁਛ ਤੁਹਾਨੂੰ ਉੱਥੋਂ ਸੌਫਟ ਕਾਰਨਰ ਮਿਲਿਆ।
ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਿਛਲੇ 2 ਮਹੀਨੇ ਤੋਂ ਕਿਸਾਨ ਅੰਦੋਲਨ ਕਰਦਾ, ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਅੰਦੋਲਨ ਵੀ ਹੋਏ ਆ, ਚਲੋ ਅੰਦੋਲਨ 'ਚ ਇਹਨਾਂ ਦਾ ਜੇ ਆਗੂ ਨਹੀਂ ਆਇਆ, ਅਸੀਂ 10-15 ਮੀਟਿੰਗਾਂ ਵੀ ਕੀਤੀਆਂ ਵੱਡੀਆਂ ਐਲਾਨ ਕਰਕੇ, ਬੀਜੇਪੀ ਕੇਂਦਰੀ ਸਰਕਾਰ ਦਾ ਕੋਈ ਨੁਮਾਇੰਦਾ, ਕੋਈ ਪਾਰਟੀ ਦਾ ਪ੍ਰਧਾਨ ਸਾਡੀ ਅੱਜ ਤੱਕ ਕਿਸੇ ਮੀਟਿੰਗ ਵਿੱਚ ਹਾਜ਼ਰ ਹੋ ਕੇ ਸਾਡੇ ਨਾਲ ਮਤਲਬ ਸਥਿਤੀ ਸਪਸ਼ਟ ਕਰਨ ਲਈ ਜਾਂ ਮਾਹੌਲ ਸਖਾਵਾਂ ਬਣਾਉਣ ਦਾ ਅੱਜ ਤੱਕ ਯਤਨ ਨਹੀਂ ਕੀਤਾ, ਸਗਾਂ ਟਕਰਾਓ ਵਾਲਾ ਮਾਹੌਲ ਬਣਾ ਕੇ ਪੰਜਾਬ ਦੀ ਕਿਸਾਨੀ ਨੂੰ ਕਿਸੇ ਹੋਰ ਪਾਸੇ ਧੱਕਿਆ ਜਾ ਰਿਹਾ, ਜਿਹਦੇ ਤੋਂ ਕਿਸਾਨ ਪੂਰੀ ਤਰ੍ਹਾਂ ਸੁਚੇਤ ਹੈ। ਸਾਡਾ ਸ਼ਾਂਤਮਈ ਵਿਰੋਧ ਚੱਲਦਾ, ਸ਼ਾਂਤਮਈ ਤਰੀਕੇ ਨਾਲ ਲੋਕਤੰਤਰੀ ਢੰਗ ਨਾਲ ਜਿਹੜੇ ਕਿਸਾਨ ਵਿਰੋਧ ਆਪਣਾ ਦਰਜਾ ਦਰਜ ਕਰਾ ਰਿਹਾ ਆ, ਸਰਕਾਰ ਨੂੰ ਇੱਕਦਮ ਝੁਕਣਾ ਪਏਗਾ ਕਿ ਜਿਹੜਾ ਅੰਦੋਲਨ ਆ ਇਹ ਵੱਡੀ ਲੋਕ ਲਹਿਰ ਪੰਜਾਬ ਦੀ ਵਿੱਚ ਬਣ ਚੁੱਕੀ ਹੈ।
ਮੈਂ ਜਿੰਨੇ ਵੀ ਟੋਰਾਂਟੋ ਜਾਂ ਆਸ ਪਾਸ ਦੀਆਂ ਜਿਹੜੇ ਤੁਸੀਂ ਸਾਨੂੰ ਬਾਹਰ ਸੋਸ਼ਲ ਮੀਡੀਆ 'ਤੇ ਸੁਣਦੇ ਹੋ, ਦੱਸਣਾ ਚਾਹੁੰਦਾ ਕਿ ਭਾਰਤੀ ਕਿਸਾਨ ਯੂਨੀਅਨ ਜਿਹੜੀਆਂ 29 ਜਥੇਬੰਦੀਆਂ ਨੇ ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਇਹ ਨੁਮਾਇੰਦੇ ਨੇ ਸਤਨਾਮ ਸਿੰਘ, ਸਪੋਕਸਪਰਸਨ ਨੇ 7 ਮੈਂਬਰੀ ਜਿਹੜੀ ਕਮੇਟੀ ਸੀ ਉਹਦੇ ਵਿੱਚ ਵੀ ਇਹ ਸ਼ਾਮਿਲ ਸੀਗੇ। ਸੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਦਿੱਲੀ ਚੰਡੀਗੜ੍ਹ ਚੱਲ ਰਹੀ ਉਹਦੇ ਵਿੱਚ ਇਹ ਸ਼ਾਮਿਲ ਨਹੀਂਗੇ ਕਿਉਂਕਿ ਇਹਨਾਂ ਦੀ ਸਿਹਤ ਦਿੱਲੀ ਸੀ, ਪਰ ਸਾਨੂੰ ਇਹਨਾਂ ਨੇ ਟਾਈਮ ਦਿੱਤਾ ਗੱਲ ਕਰਨ ਲਈ। ਸੋ ਇਸ ਤੋਂ ਪਹਿਲਾਂ ਕਿ ਉਸ ਬਾਰੇ ਪੁੱਛੀਏ ਜੇ ਇਹਨਾਂ ਨੂੰ ਕੋਈ ਜਾਣਕਾਰੀ ਹੋਵੇ, ਇੱਕ ਤੋਂ ਸਵਾਲ ਇਹਨਾਂ ਨੂੰ ਹੋਰ ਕਰਦੇ ਹਾਂ। ਸਤਨਾਮ ਸਿੰਘ ਜੀ, ਪੰਜਾਬ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਿਹਦੇ ਵਿੱਚ ਅਕਾਲੀ ਦਲ ਬਾਦਲ ਆ, ਕਾਂਗਰਸ ਜਿਹੜੀ ਇਸ ਵਕਤ ਮੌਜੂਦਾ ਜਿਹੜੀ ਸਰਕਾਰ ਹੈ, ਆਮ ਆਦਮੀ ਪਾਰਟੀ ਆ, 25-22 MLA ਰੱਖਦੇ ਨੇ ਪੰਜਾਬ ਦੇ ਵਿੱਚ, ਇਸ ਤੋਂ ਇਲਾਵਾ ਹੋਰ ਖਹਿਰਾ ਜਾਂ ਹੋਰ ਜਿੰਨੀਆਂ ਜਥੇਬੰਦੀਆਂ, ਕੁਛ ਕਲਾਕਾਰ ਔਰ ਕੁਛ ਐਕਟਰ ਵੀ ਸਾਹਮਣੇ ਆਏ ਆ। ਸੋ ਤੁਸੀਂ ਜਿਹੜੀ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ, ਕਿਉਂਕਿ ਕੱਲ੍ਹ ਨੂੰ ਇਹਨਾਂ ਨੇ ਤੁਹਾਡੀ ਨੁਮਾਇੰਦਗੀ ਕਰਨੀ ਹੈ, ਕਿਸੇ ਨੇ ਕਿਸੇ ਸਰਕਾਰ ਬਣਾਉਣੀ ਹੈ, ਕਿਸੇ ਨੇ ਬਣਾਈ, ਉਹਦੇ ਤੋਂ ਕਿਸਾਨ ਜਥੇਬੰਦੀਆਂ ਸੰਤੁਸ਼ਟ ਨੇ, ਤੁਹਾਡੇ ਹੱਕ 'ਚ ਤੁਹਾਡੇ ਲਈ ਗੱਲ ਕਰ ਲਈ, ਤੁਹਾਡੀ ਆਵਾਜ਼ ਬੁਲੰਦ ਕਰ ਲਈ, ਇਹਨਾਂ ਨੇ ਕੁਛ ਇਹੋ ਜਿਹਾ ਕਰ ਗੁਜ਼ਰੀਆਂ ਨੇ ਕਿ ਪੰਜਾਬ ਤੁਹਾਡੀ ਇਸ ਮੁਹਿੰਮ ਨੂੰ ਕੋਈ ਹੁਲਾਰਾ ਮਿਲ ਸਕੇ?
ਜਿਹੜੇ ਕੇਂਦਰੀ ਕਾਨੂੰਨ ਪਾਸ ਹੋਏ ਆ ਉਹਦੇ ਤੋਂ ਇਹ ਜਗ ਜਾ ਰਿਹਾ ਕਿ ਪੰਜਾਬ ਦੀਆਂ ਰਾਜਨੀਤਿਕ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਮੇਨ ਤਿੰਨ, ਉਹਨਾਂ ਦੀ ਇਹਦੇ ਨਾਲ ਕੇਂਦਰ ਸਰਕਾਰ ਨਾਲ ਸਹਿਮਤੀ ਸੀ। ਜਦੋਂ ਵੱਡਾ ਕਿਸਾਨ ਅੰਦੋਲਨ ਹੋਇਆ, ਕਿਸਾਨ ਸੜਕਾਂ ਤੇ ਆਇਆ, ਫਿਰ ਵੋਟ ਬੈਂਕ ਦੀ ਰਾਜਨੀਤੀ ਨੂੰ ਮਤਲਬ ਬਚਾਉਣ ਲਈ ਇਹ ਜਿਹੜੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਉੱਪਰਲੇ ਮਨੋਂ ਕਿਸਾਨਾਂ ਨਾਲ ਹਮਦਰਦੀ ਜਿਤਾ ਕੇ ਆਪਣੀਆਂ ਖੁਸਦੀਆਂ ਵੋਟਾਂ ਨੂੰ ਬਚਾਉਣ ਦਾ ਯਤਨ ਤਾਂ ਜ਼ਰੂਰ ਕਰਦੀਆਂ, ਪਰ ਇਹ ਗੱਲ ਕਿਸਾਨਾਂ ਨੂੰ ਸਾਫ਼ ਹੋ ਗਈ ਹੈ ਕਿ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚੋਂ ਕਿਸਾਨਾਂ ਦਾ ਅਸਲੀ ਹਮਾਇਤੀ ਕੋਈ ਨਹੀਂ ਹੈਗਾ, ਕਿ ਜੇ ਹੁੰਦਾ ਇਹ ਪਾਰਲੀਮੈਂਟ ਮਤਲਬ ਬਿੱਲ ਜਦੋਂ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਲੋਕਾਂ ਨੇ ਨਕਾਰ ਕੇ ਦਰਸਾ ਦਿੱਤਾ ਕਿ ਜਿਹੜੀ ਜਨਤਾ ਦੀ ਤਾਕਤ ਕੀ ਹੁੰਦੀ।
ਮੈਡਮ ਜੀ ਬਰੀਫਲੀ ਜੇ ਤੁਸੀਂ ਟਿੱਪਣੀ ਕਰਨੀ ਹੋਵੇ, ਗੱਠਜੋੜ ਤੋਂ ਬਾਹਰ ਆਉਣ ਤੋਂ ਬਾਅਦ ਅਕਾਲੀ ਦਲ ਬਾਦਲ ਵੱਲੋਂ ਆਪਣੀਆਂ ਰੈਲੀਆਂ ਕੱਢੀਆਂ ਗਈਆਂ ਆਪਣੀਆਂ ਮਹਿੰਗੀਆਂ ਕਾਰਾਂ ਗੱਡੀਆਂ ਦੇ ਨਾਲ, ਉਸ ਤੋਂ ਬਾਅਦ ਕਾਂਗਰਸ ਨੇ ਉਹ ਰਾਹੁਲ ਗਾਂਧੀ ਦਿੱਲੀ ਕੁਛ ਕਰਨ ਦੀ ਬਜਾਏ ਪੰਜਾਬ ਚ ਆਇਆ। ਇਹਨਾਂ ਦੋਨਾਂ ਪਾਰਟੀਆਂ ਨੇ ਜੋ ਤੁਹਾਡੇ ਪੈਰਲਰ ਆਪਣੇ ਮਾਰਚ ਕੱਢਿਆ, ਇਹਨਾਂ ਬਾਰੇ ਕੀ ਕਹਿਣਾ ਤੁਹਾਡਾ?
ਜਿਹੜੇ ਪੈਰਲਰ ਮਾਰਚ ਕੱਢੇ, ਦਰਅਸਲ ਉਹ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਗੁੱਝੀ ਨੀਤੀ ਸੀ। ਕਿਸਾਨਾਂ ਦੇ ਵੱਡੇ ਇਕੱਠ ਜਿਹੜੇ ਹੋ ਰਹੇ ਆ, ਇਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕੇ? ਪਰ ਪੰਜਾਬ ਦੇ ਕਿਸਾਨਾਂ ਨੇ, ਪੰਜਾਬ ਦੇ ਵਾਸੀਆਂ ਨੇ, ਅਸੀਂ ਕਿਸਾਨਾਂ ਨਹੀਂ ਕਹਾਂਗੇ, ਜਿਹੜੇ ਪੰਜਾਬ ਦੇ ਵਸਨੀਕ ਆ, ਚਾਹੇ ਉਹ ਨਹੀਂ ਵੀ ਕਿਸਾਨ, ਉਹਨਾਂ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਮੂੰਹ ਤੇ ਚਪੇੜ ਮਾਰੀ ਆ। ਕਿਤੇ ਰਾਜਨੀਤਿਕ ਪਾਰਟੀ ਦਾ ਕਿਤੇ ਇਕੱਠ ਨਹੀਂ ਹੋਇਆ ਜਿੱਥੇ ਕਿਸਾਨਾਂ ਦਾ 10,000 ਦਾ ਇਕੱਠ ਆ, ਇਹਨਾਂ ਦਾ 200-150 ਜਾਂ 250 ਤੋਂ ਵੱਧ ਕਿਤੇ ਇਕੱਠ ਨਹੀਂ ਹੋਇਆ। ਵੱਡਾ ਜ਼ੋਰ ਲਾ ਕੇ ਉਹਨੇ ਦੇਖ ਲਿਆ, ਉਹ 'ਚ ਕਿਸਾਨੀ ਦੀ ਕੋਈ ਗੱਲ ਨਹੀਂ, ਆਪਣੇ ਮਾਟੋ, ਆਪਣੇ ਪਰਿਵਾਰਕ ਬੱਲੇ ਬੱਲੇ ਜਾਂ ਆਪਣੀ ਜਿੰਦਾਬਾਦ ਜ਼ਰੂਰ ਕਰਾਈ ਗਈ ਆ। ਕਿਸਾਨੀ ਦੀ ਕਿਤੇ ਗੱਲ ਨਹੀਂ ਮੇਰੀ ਨਜ਼ਰ 'ਚ ਆਈ ਪੋਲੀਟੀਕਲ ਪਾਰਟੀਆਂ ਦੀਆਂ ਰੈਲੀਆਂ 'ਚੋਂ। ਜਿਹੜਾ ਅੱਜ ਸਾਡੀ ਪ੍ਰੈਸ ਕਾਨਫਰੰਸ ਸੀ, ਉਹਦੇ 'ਚ ਐਲਾਨ ਹੋਇਆ ਚੰਡੀਗੜ੍ਹ ਤੋਂ ਕਿ 20 ਤਰੀਕ ਤੱਕ ਜਿਹੜਾ ਅੰਦੋਲਨ ਹੈ ਇਸੇ ਰੂਪ 'ਚ ਜਾਰੀ ਰਹੇਗਾ। 17 ਤਰੀਕ ਨੂੰ ਸਮੁੱਚੇ ਪੰਜਾਬ 'ਚ ਮੋਦੀ ਦੇ ਪੁਤਲੇ ਫੂਕੇ ਜਾਣਗੇ, ਤੇ ਜਿਹੜੇ ਪੰਜਾਬ ਸਰਕਾਰ ਜੇ 19 ਨੂੰ ਵਿਧਾਨ ਸਭਾ ਦੇ ਵਿੱਚ ਇਹਨੂੰ ਰੱਦ ਕਰਨ ਦਾ ਮਤਾ ਪਾਉਂਦੀ ਹੈ, ਉਹਦੀ ਪੈਰਵਾਈ ਤੇ ਨਿਗਰਾਨੀ ਲਈ ਕਿਸਾਨ ਜਥੇਬੰਦੀਆਂ 2 ਵਕੀਲ, ਸਰਦਾਰ ਰਾਜਵਿੰਦਰ ਸਿੰਘ ਵੈਂਸ ਤੇ ਇੱਕ ਦੂਜੇ ਹੋਰ ਸੱਜਣ ਨੇ, ਮੈਂ ਨਾਮ ਵਿਸਰ ਗਿਆ, ਉਹਨਾਂ ਦੀਆਂ ਸਭਾਵਾਂ ਅਸੀਂ ਲਵਾਂਗੇ। ਹਰ ਤਰੀਕੇ ਨਾਲ ਅਸੀਂ ਸੜਕਾਂ ਦੀ ਲੜਾਈ ਤੇ ਜਿਹੜੀ ਸੰਵਿਧਾਨਕ ਲੜਾਈ ਉਹ ਵੀ ਕਿਸਾਨ ਜਥੇਬੰਦੀਆਂ ਜਾਰੀ ਰੱਖਣਗੀਆਂ।
ਵੈਸੇ ਮੇਰਾ ਸਵਾਲ ਥੋੜਾ ਜਿਹਾ ਟੂ ਅਰਲੀ ਜਿਹੜਾ ਤੁਹਾਨੂੰ ਕਰ ਰਿਹਾ, ਸਤਨਾਮ ਸਿੰਘ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪੰਜਾਬ ਸੰਘਰਸ਼ ਦੇ ਵਿੱਚੋਂ ਕੋਈ ਪੰਜਾਬ ਦਾ ਨਵਾਂ ਕੋਈ ਪੋਲੀਟੀਕਲ ਚਿਹਰਾ ਮੋਹਰਾ ਸਾਹਮਣੇ ਆਏਗਾ, ਕਿ ਇਹਨਾਂ ਪਾਰਟੀਆਂ 'ਚ ਕੋਈ ਪਾਰਟੀ ਤੁਹਾਡੇ ਤੇ ਰਾਜ ਕਰੇਗੀ ਆਉਣ ਵਾਲੇ ਸਮੇਂ 'ਚ?
ਇਹ ਤਾਂ ਸਮੇਂ ਦੇ ਵਿੱਚ ਲੱਗਿਆ ਜੀ, ਪਰ ਜੋ ਲੋਕਾਂ ਦੀਆਂ ਭਾਵਨਾਵਾਂ ਆ, ਜੋ ਪੰਜਾਬ ਨੇ ਬੀਤੇ ਤੋਂ ਸਬਕ ਸਿੱਖਿਆ, ਉਹਦੇ ਵਿੱਚ ਜਨਤਾ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਹੈ, ਹਰ ਪੰਜਾਬ ਵਾਸੀ ਦੇ ਉਹ ਐਸੀ ਧਿਰ ਪੈਦਾ ਹੋਵੇ ਜਿਹਨੂੰ ਪੰਜਾਬ ਨਾਲ ਦਰਦ ਹੋਵੇ, ਜਿਹੜੇ ਆਪਣੇ ਨਿੱਜੀ ਹਿੱਤਾਂ ਨੂੰ ਛੱਡ ਕੇ ਪੰਜਾਬ ਦੀ ਬਿਹਤਰੀ ਲਈ, ਪੰਜਾਬੀਆਂ ਦੀ ਬਿਹਤਰੀ ਲਈ, ਮਤਲਬ ਕੌਮ ਦੀ ਬਿਹਤਰੀ ਲਈ ਜੇ ਕੋਈ ਕੰਮ ਕਰ ਸਕਦਾ, ਕਿ ਪੋਲੀਟੀਕਲ ਲੋਕਾਂ ਨੇ ਤਾਂ 70 ਸਾਲ 'ਚ ਦਿਖਾ ਦਿੱਤਾ ਕਿ ਜਿਹਨਾਂ ਨੂੰ ਆਪਣੇ ਘਰਾਂ ਤੇ ਪਰਿਵਾਰਾਂ ਤੋਂ ਸਿਵਾਏ ਲੋਕਾਂ ਦਾ ਦਿਸਦਾ ਹੀ ਕੁਛ ਨਹੀਂ।
ਅੱਛਾ ਸਤਨਾਮ ਸਿੰਘ ਜੀ, ਮੈਂ ਥੋੜਾ ਜਿਹਾ ਬਰੀਫਲੀ ਥੋੜਾ ਜਿਹਾ ਲੰਬੇ ਜਾਣਾ ਚਾਹੁੰਦਾ, ਮੈਂ ਐਮ ਐਸ ਸੀ ਐਗਰੀਕਲਚਰ ਗਰਾਊਂਡ ਨੇ ਆ, ਕੈਨੇਡਾ ਆਣ ਕੇ ਫਿਰ ਮੀਡੀਆ ਨਾਲ ਜੁੜ ਗਏ, ਰੀਅਲ ਸਟੇਟ ਨਾਲ ਜੁੜ ਗਏ, ਮੈਂ ਖੁਦ ਪਛਾਣ ਹੈ ਜੋ ਮੇਰਾ ਪਿੰਡ ਅਜੇ ਸ਼ੀਨਾ ਕਰਮ ਸਿੰਘ ਆ ਆਪਣਾ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ, ਮੇਰਾ ਪਰਿਵਾਰ ਉੱਥੇ ਅਜੇ ਵੀ ਵਾਹੀ ਕਰਦਾ, ਤੇ ਮੈਂ ਖੁਦ ਖੇਤੀ ਨਾਲ ਜੁੜਿਆ, ਮੇਰਾ ਦਰਦ ਇਹਦੇ ਨਾਲ ਨੋ ਡਾਊਟ, ਔਰ ਮੈਂ ਕੁਦਰਤੀ ਮੇਰਾ ਸਬਜੈਕਟ ਹੋਣ ਕਰਕੇ ਮੇਰਾ ਇੰਟਰਸਟ ਰਹਿੰਦਾ। ਇਹ ਤੁਹਾਨੂੰ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਜੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ, ਤੇ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਹੋ ਗਈ ਆ ਸਾਰੀ ਰੇਲਵੇ, ਏਅਰਪੋਰਟ ਦੀ ਜਾਂ ਹੋਰ ਜਿਹੜੇ ਮੇਨ ਇੰਡਸਟਰੀ ਆ ਇੰਡੀਆ ਦੀ, ਉਸ ਤੋਂ ਬਾਅਦ ਕਾਰਪੋਰੇਟ ਸੈਕਟਰ ਜਿਹੜਾ ਉਹ ਐਗਰੀਕਲਚਰ ਨੂੰ ਇੱਕ ਵਧੀਆ ਮੰਨਦਾ ਹੈ, ਜਿਸ ਤੇ ਹੁਣ ਉਹਨਾਂ ਅਗਲਾ ਦਾਅ ਉਹਨਾਂ ਦਾ ਲੱਗਣਾ ਚਾਹੁੰਦਾ, ਔਰ ਪੰਜਾਬ ਤੇ ਹਰਿਆਣੇ ਦੀ ਜਿਹੜੀ ਜ਼ਮੀਨ ਆ ਔਰ ਵੈਸਟਰਨ ਜਿਹੜਾ ਯੂਪੀ ਆ, ਉਹ ਬੜੀ ਸਾਜ਼ਗਰ ਆ ਵੈਦਰ ਅਨੁਸਾਰ ਹਰ ਤਰ੍ਹਾਂ ਦੀ ਕ੍ਰੌਪ ਨੂੰ ਗਰੋ ਕਰਨ ਵਾਸਤੇ, ਤੇ ਇਹਦੇ ਵਿੱਚ ਕੀ ਹੁਣ ਪੰਜਾਬ ਦਾ ਨੌਜਵਾਨ ਜਿਹਨੂੰ ਨਸ਼ਈ ਗਿਣਿਆ ਜਾਂਦਾ ਸੀ 70% ਆ, ਇਹ ਰਾਹੁਲ ਗਾਂਧੀ ਨੇ ਕਿਸ ਤਰ੍ਹਾਂ ਬਿਆਨ ਦਿੱਤਾ ਸੀ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਨੌਜਵਾਨ ਦੇ ਵਿੱਚ ਜਿਹੜੀ ਅਗਲੀ ਪੀੜ੍ਹੀ ਆ ਹੁਣ ਸਾਡੀ ਜਨਰੇਸ਼ਨ ਆ, ਜਿਹੜੀ ਸਿਰਫ ਟੈਲੀਫੋਨ ਸੈਕਟਰ ਵਿੱਚੋਂ ਬਾਹਰ ਨਹੀਂ ਸੀ ਨਿਕਲ ਰਹੀ ਫੋਨ ਸੈਟ ਦੇ ਵਿੱਚੋਂ, ਉਹ ਨਿਕਲ ਆਈ ਆ ਬਾਹਰ, ਪੰਜਾਬ ਦੀ ਖੇਤੀ ਨੂੰ ਸਾਂਭਣ ਦੇ ਕਾਬਿਲ ਹੈਗੀ ਆ?
ਜਿੰਨਾ ਕੁ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਵਿਚਰ ਕੇ ਦੇਖਿਆ ਪਿਛਲੇ ਲਗਾਤਾਰ 1 ਮਹੀਨੇ ਤੋਂ, ਨੌਜਵਾਨ ਪੀੜ੍ਹੀ ਦੇ ਮਤਲਬ ਸੋਚ ਵਿੱਚ ਵੱਡਾ ਅੰਤਰ ਆਇਆ, ਜਿਹੜੇ ਛੋਟੇ ਬੱਚੇ ਨੇ, ਇਸ ਕਿਸਾਨੀ ਅੰਦੋਲਨ ਨੇ ਇੱਕ ਵੱਡੀ ਜਾਗਰਤੀ ਪੈਦਾ ਕੀਤੀ ਆ, ਨਵੇਂ ਆਗੂ ਪੈਦਾ ਹੋਣਗੇ ਪਿੰਡਾਂ 'ਚ, ਮਤਲਬ ਇੱਕ ਨਵੀਂ ਜਾਗਰਤੀ, ਇੱਕ ਨਵੀਂ ਲਹਿਰ ਬਣ ਕੇ ਸਾਨੂੰ ਲੱਗਦਾ ਕਿ ਇਹਦੇ 'ਚ ਇੱਕ ਨਵੀਂ ਸੋਚ ਵੀ ਪੁੰਗਰੇਗੀ ਜਿਹੜੀ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਜਾਊਗੀ।
ਇਹ ਤੁਹਾਨੂੰ ਲੱਗਦਾ ਇਹ ਮਾਹੌਲ ਪਹਿਲਾਂ ਹੀ ਬਣਾਇਆ ਜਾ ਰਿਹਾ ਸੀ ਪੰਜਾਬ ਦੀ ਕਿਸਾਨੀ ਨੂੰ ਕਮਜ਼ੋਰ ਕਰਨ ਲਈ, ਕਿਉਂਕਿ ਪੰਜਾਬ ਦਾ ਇੱਕ ਵੱਡਾ ਹਿੱਸਾ ਜਿਹੜਾ ਆ ਉਹ ਇੱਕ ਆਜ਼ਾਦ ਰਾਜ ਦੀ ਵੀ ਮੰਗ ਕਰਦਾ ਹੈ ਕਿ ਸਾਨੂੰ ਖੁਦ ਮੁਖਤਿਆਰੀ ਮਿਲਣੀ ਚਾਹੀਦੀ ਆ, ਅਨੰਦਪੁਰ ਦੇ ਮਥਰੇ ਦੀ ਗੱਲ ਕਰ ਲਓ। ਉਸ ਤੋਂ ਬਾਅਦ ਪੰਜਾਬ ਦੇ ਵਿੱਚ 2-3 ਵਾਰੀ ਇਹੋ ਜਿਹੇ ਹਾਲਾਤ ਬਣੇ, 1984 ਤੋਂ ਬਾਅਦ ਨਸ਼ਿਆਂ ਦੀ ਇੱਕ ਮੁਹਿੰਮ ਚੱਲੀ, ਪੰਜਾਬ ਦੀ ਨੌਜਵਾਨੀ ਜਿਹੜੀ ਆ ਬਹੁਤ ਵੱਡੇ ਪੱਧਰ 'ਤੇ ਅੱਜ ਵੀ ਨਸ਼ੇ 'ਚ ਗ੍ਰਸਤ ਆ, ਅਤੇ ਉਸ ਤੋਂ ਬਾਅਦ ਪੰਜਾਬ ਦੀ ਕਿਸਾਨੀ ਨੂੰ ਘੱਟ ਇੰਟਰਸਟ ਰੇਟ 'ਤੇ ਪ੍ਰਾਈਵੇਟ ਸੈਕਟਰ ਦੇ ਜਿਹੜੇ ਬੈਂਕ ਸੀ ਉਹਨਾਂ ਨੇ ਬਹੁਤ ਵੱਡੇ ਪੱਧਰ 'ਤੇ ਲੋਨ ਦਿੱਤੇ। ਅੱਜ ਪੰਜਾਬ ਦਾ ਹਰ ਛੋਟਾ ਵੱਡਾ ਕਿਸਾਨ ਜਿਹੜਾ ਉਹਦੀ ਲਿਮਿਟ ਆ ਔਰ ਉਹ ਵੱਡੇ ਇੰਟਰਸਟ ਅੱਜ ਵੀ ਪੇ ਕਰ ਰਿਹਾ। ਜੇ ਇੱਦਾਂ ਦੇ ਹਾਲਾਤ ਬਣੇ ਰਹੇ ਤਾਂ ਕੀ ਕਿਸਾਨੀ ਟੁੱਟੇਗੀ ਨਹੀਂ ਪੰਜਾਬ ਦੀ?
ਸੀਨਾ ਜੀ, ਕਿਸਾਨੀ ਨੂੰ ਬਚਾਉਣ ਲਈ ਹੁਣ ਕਿਸਾਨ ਭਾਈਚਾਰੇ ਨੂੰ, ਮਤਲਬ ਜਿੰਨੇ NRI ਬੈਠੇ ਆ, ਇਹਨਾਂ ਨੂੰ ਬਚਾਉਣ ਲਈ ਕਿਸਾਨੀ ਨੂੰ ਸਾਰਿਆਂ ਨੂੰ ਲੱਕ ਬੰਨ ਕੇ ਕੰਮ ਕਰਨਾ ਪਊ, ਬਣਦਾ ਯੋਗਦਾਨ ਆਪਾਂ ਸਾਰਿਆਂ ਨੂੰ ਕਿਸਾਨਾਂ ਨੂੰ ਪਾਉਣਾ ਪੈਣਾ, ਕਿ ਆਪਾਂ ਜਾਗਰਤੀ ਪੈਦਾ ਕਰੀਏ, ਜਿਹੜੀਆਂ ਵੱਡੀਆਂ ਲਿਮਿਟਾਂ ਉਹਨਾਂ ਤੋਂ ਕਿਨਾਰਾ ਕਰਨਾ ਪਊਗਾ, ਜਿਹੜੇ ਗੈਰ ਜ਼ਰੂਰੀ ਖਰਚ
ਕੈਨੇਡਾ ਅਮਰੀਕਾ, ਕੈਨੇਡਾ ਦੇ ਵਿੱਚ ਸਭ ਨੂੰ ਵੱਡੇ ਪੱਧਰ ਤੇ ਅਮਰੀਕਾ 'ਚ ਆ, ਯੂਕੇ 'ਚ ਪੁਰਾਣੇ ਬੈਠੇ ਆ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਬਹੁਤ ਵੱਡੀ ਸਾਡੀ ਗਿਣਤੀ, ਇੱਕ ਪੈਰਲਲ ਪੰਜਾਬ ਜਿਹੜਾ ਸਾਡਾ ਇਹਨਾਂ